राग तनासरी बाणी भगत कबीर जी की एक ओंकार सतगुर प्रसाद सनक सनंद महेश समाना
पखा हो रहा तो फड़ाले बुड़े टेके नहीं बहुत बह जा बाबा लै ला पखा जा करी जा कुछ गलत कर रहा उथे परे चले जाऊंगा कुछ
राग तनासरी बाणी भगत कबीर जी की एक ओंकार सतगुर प्रसाद सनक सनंद महेश समाना
जी गुरु अर्जुन देव महाराज साहब शांत बाणी संपूर्ण करके हुण जगत गुरु सच्चे पातशाह जी भगत बाणी प्रारंभ करदे हन। राग तनासरी विच बाणी भगत नाम कबीर साहब दी आ रही है। एक अद्वैत रूप परमेश्वर ओंकार सारिया का प्रकाश सतगुरां की कृपा करके प्राप्त हुंदा है। कबीर साहब के पास पुछया कि महाराज परमेश्वर के नाम नूं हिरदे च किवें बसाई दे तां राग दी तुक च कहिंदे हन संत संगत राम रिवै वसाई। हे भाई संतां दी संगत करके महापुरखां दी जिन्हां सास विरास नहीं विसरदा इस प्रकार राम दे नाम नूं हिरदे च बसाया जांदा है। इस शब्द दी राव दी मूल दी तुक है। हुण महाराज साहब परमेश्वर दी ਬੇਅੰਤਤਾ ਕਹਿੰਦੇ ਹਨ ਉਹਦਾ ਅੰਤ ਨਹੀਂ ਕੋਈ ਵੀ ਪਾ ਸਕਦਾ।
ਸਨਕ ਸਨੰਦ ਮਹੇਸ਼ ਸਮਾਨਾ
ਇਹ ਭਾਈ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਇਹ ਚਾਰ ਬ੍ਰਹਮਾ ਦੇ ਪੁੱਤਰ ਇਹ ਚਾਰੇ ਭਰਾ ਹੋਏ ਹਨ। ਇਹ ਬ੍ਰਹਮਾ ਜੀ ਨੇ ਇਸ ਤਰ੍ਹਾਂ ਦੇ ਤਾਂ ਕਿਹਾ ਕਿ ਪੁੱਤਰ ਤੁਸੀਂ ਰਾਜ ਪ੍ਰਬੰਧ ਸਾਂਭੋ ਤੇ ਮੈਂ ਤਪ ਕਰਨਾ ਹੈ। ਜਿਸ ਵੇਲੇ ਇਉਂ ਕਿਹਾ ਬ੍ਰਹਮਾ ਜੀ ਨੇ ਇਹਨਾਂ ਨੂੰ ਕਿਹਾ ਪਿਤਾ ਸਲਾਹ ਕਰਕੇ ਦੱਸਾਂਗੇ। ਸਲਾਹ ਕਰਨ ਵਾਸਤੇ ਜਦੋਂ ਗਏ ਇਹਨਾਂ ਨੇ ਕਿਹਾ ਸਾਡੇ ਪਿਤਾ ਨੂੰ ਰਾਜ ਪ੍ਰਬੰਧ ਵਿਚ ਦੁੱਖ ਹੋਇਆ ਹੈ ਇਸ ਕਰਕੇ ਉਹ ਤਪ ਨੂੰ ਪਸੰਦ ਕਰਦਾ ਹੈ ਆਪਾਂ ਤਪ ਹੀ ਕਰੋ। ਬ੍ਰਹਮਾ ਦੇ ਆਖੇ ਕੀ ਲੱਗਣ ਦੀ ਲੋੜ ਹੈ। ਇਉਂ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਚਾਰੇ ਭਰਾਵਾਂ ਨੂੰ ਉੱਤਰ ਨਾ ਦਿੱਤਾ ਤਪ ਵਿਚ ਹੀ ਲੱਗ ਗਏ ਜਾ ਕੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਚਾਰੇ ਭਰਾ ਜਿਹੜੇ ਬ੍ਰਗਤਨ ਪੰਜਾਂ ਸਾਲਾਂ ਦੀ ਉਮਰ ਰੱਖਦੇ ਹੈ ਹਰ ਵਕਤ ਪਰਮੇ ਬੈਕੁੰਠ ਵਿਚ ਭਗਵਾਨ ਦੇ ਜਾ ਕੇ ਦਰਸ਼ਨ ਕਰਦੇ ਹੈ ਇਹੋ ਜੇ ਭਗਤ ਅਤੇ ਮਹੇਸ਼ ਸ਼ਿਵ ਜੀ ਜੋ ਹਰ ਵਕਤ ਪਰਮੇਸ਼ਵਰ ਦੇ ਪਿਆਰ ਚ ਲੱਗੇ ਰਹਿੰਦੇ ਹੈ 88,000 ਵਰਾ ਸਮਾਧੀ ਲਾ ਕੇ ਰੱਖਦੇ ਹੈ ਤੇ ਇਸ ਪ੍ਰਕਾਰ ਗੁਰੂ ਕਲਗੀ ਧਰਮ ਲਿਖਿਆ ਹੈ ਸ਼ਿਵ ਜੀ ਇੰਨੀ ਮਹਾਰਾਜ ਦੀ ਭਗਤੀ ਕਰਦਾ ਹੈ ਬਹਿ ਗਈ ਗੰਗ ਫਿਰ ਮੁਰਨਾ ਚੀਤ ਗੰਗਾ ਸਿਰ ਤੋਂ ਦੀ ਵਾਗੀ ਸ਼ਿਵ ਜੀ ਦੇ ਬੈਠੇ ਦੇ ਕਿਤਨੀ ਮੋੜਿਆ ਮਹਾਰਾਜ ਦੇ ਪ੍ਰੇਮ ਵੱਲੋਂ ਇਸ ਪ੍ਰਕਾਰ ਜੱਟਾਂ ਵਿਚ ਆਪਣੇ ਗੰਗਾ ਲੈ ਰਹੀ ਉਸ ਵਕਤ ਵਿਸ਼ਨੂੰ ਦੇ ਭਗਵਾਨ ਦੇ ਬਾਬਨ ਤਾਲ ਧਾਰਨ ਵੇਲੇ ਚਰਨਾਂ ਦਾ ਜਲ ਜਾਣ ਕੇ ਇੰਨੀ ਭਗਤੀ ਕਰਦੇ ਹੈ ਸ਼ਿਵ ਜੀ ਉਹਨਾਂ ਦਾ ਧਿਆਨ ਕਰਦੇ ਹੋਏ ਸ਼ਿਵ ਜੀ ਵਿਸ਼ਨੂੰ ਦਾ ਸਤੋਗੁਣ ਦਾ ਚਿੱਟਾ ਸਰੂਪ ਸੀ ਉਹ ਹੋ ਗਏ ਅਤੇ ਸ਼ਿਵ ਜੀ ਦਾ ਤਮੋਗੁਣ ਦਾ ਕਾਲਾ ਸਰੂਪ ਸੀ ਉਹ ਵਿਸ਼ਨੂੰ ਜੀ ਧਿਆਨ ਕਰਦੇ ਇਹਦਾ ਹੋ ਗਏ। ਇਸ ਪ੍ਰਕਾਰ ਮਹੇ ਸਾਧਕ ਜਿੰਨੇ ਹੈ ਇਹਨਾਂ ਦੇ ਸਮਾਨ ਹੋਰ ਵੀ ਮਹਾਤਮਾ ਜਿੰਨੇ ਬੰਦਗੀ ਕਰਨ ਵਾਲੇ ਹਨ।
ਸੇਖ
ਨਾਗ ਨਿਤ ਨਵੇਂ 2000 ਨਾਮ ਉਚਾਰਨ ਕਰਦਾ ਹੈ ਫਿਰ ਪਰਮੇਸ਼ਵਰ ਤੇਰਾ ਭੇਤ ਨਹੀਂ ਹੁਣ ਜਾਣਿਆ ਫਿਰ ਵੀ ਤੂੰ ਬੇਅੰਤ ਹੈ।
ਸੰਤ ਸੰਗਤ ਰਾਮ ਹਿਰਦੈ ਵਸਾਈ
ਉਹ ਹੇ ਰਾਮ ਤੇਰੇ ਨਾਮ ਨੂੰ ਮਹਾਤਮਾ ਦੀ ਸਤਸੰਗਤ ਕਰਕੇ ਹਿਰਦੇ ਚ ਵਸਾਇਆ ਜਾਂਦਾ ਹੈ।
ਹਨੂਮਾਨ
ਭਗਤ ਜੋ ਰਾਮ ਚੰਦਰ ਜੀ ਦਾ ਚਰਨਾਂ ਦਾ ਸੇਵਕ ਹੈ ਵੇਸ਼ਾਂ ਲਈ ਰਾਮ ਤੋਂ ਬਗੈਰ ਹੋਰ ਕਿਸੇ ਅੱਗੇ ਸਿਰ ਨਹੀਂ ਝੁਕਾਉਂਦਾ ਹੈ ਸੋ ਹਨੂਮਾਨ ਦੇ ਸਦਰਸ ਹੋਰ ਵੀ ਪ੍ਰੇਮੀ ਜਿਹੜੇ ਸਨ ਤੇ ਇਹਨਾਂ ਦੇ ਸਦਰਸ ਹੋਰ ਗਰੜ ਜੋ ਵਿਸ਼ਨੂੰ ਜੀ ਦਾ ਵਾਹਨ ਮੰਨਿਆ ਹੈ ਹਮੇਸ਼ਾ ਕਾਗ ਸੁਣ ਦੇ ਪਾਸ ਬੈਠ ਕੇ ਹਰੀ ਦੀ ਚਰਚਾ ਕਰਦੇ ਰਹਿੰਦੇ ਹੈ ਗਰੜ ਦੇ ਸਮਾਨ ਹੋਰ ਵੀ ਜਿਹੜੇ ਭਗਤ ਲੋਕ ਹੋਏ ਹਨ।
ਸੁਰਪਤ ਨਰਪਤ ਨਹੀਂ ਗੁਣ ਜਾਣਾ
ਸੁਰਪਤ ਇੰਦਰ ਰਾਜਾ ਜੋ ਹੈ ਸਵਰਗ ਦਾ 33 ਕਰੋੜ ਦੇਵਤਿਆਂ ਦਾ ਰਾਜਾ ਅਤੇ ਨਰਾਂ ਦੇ ਪਤੀ ਜੋ ਮਾਨ ਧਾਤਾ ਆਦਿਕ ਹੈ ਉਹਨਾਂ ਵੀ ਪਰਮੇਸ਼ਵਰ ਦੇ ਗੁਣਾਂ ਦਾ ਅੰਤ ਨਹੀਂ ਜਾਣਿਆ ਬੇਅੰਤ ਵਾਹਿਗੁਰੂ ਦੇ ਗੁਣ ਹਨ।
ਚਾਰ ਵੇਦ ਅਰ ਸਿਮਰਤ ਪੁਰਾਣਾ
ਚਾਰੇ ਵੇਦ ਬ੍ਰਹਮਾ ਜੀ ਨੂੰ ਉਚਾਰਨ ਕੀਤੇ ਹਨ ਸ਼ਾਮ ਰਿਜੁਰਾ ਸਰਵਣ ਤੇ ਅਰ ਸਿਮਰਤੀਆਂ ਬਣਾਈਆਂ ਹਨ ਰਿਸ਼ੀਆਂ ਨੂੰ 27 ਸਿਮਰਤੀਆਂ 31 ਸਿਮਰਤੀਆਂ ਵੀ ਹਨ, 27 ਮਸ਼ਹੂਰ ਹਨ, ਉਹਦੀਆਂ 31 ਸਿਮਰਤੀਆਂ ਭਿੰਡਰੀ ਪਈਆਂ ਹਨ ਇਕੱਠੀਆਂ ਹੀ। ਸੋ ਇਸ ਤਰ੍ਹਾਂ ਦੀਆਂ ਸਿਮਰਤੀਆਂ ਜਿਹੜੀਆਂ ਰਿਸ਼ੀਆਂ ਦੀਆਂ ਬਣਾਈਆਂ ਹੋਈਆਂ ਹਨ, ਜਿਹਦੇ ਚ ਵੇਦ ਦੇ ਅਰਥ ਨੂੰ ਚੇਤੇ ਕਰਾਇਆ ਗਿਆ ਹੋਵੇ, ਉਹਦਾ ਨਾਮ ਸਿਮਰਤੀ ਹੈ। ਸੋ ਸਿਮਰਤੀਆਂ ਤੇ ਪੁਰਾਣਾਂ ਨੂੰ ਉਚਾਰਨ ਵਾਲੇ ਵਿਆਸ ਲਿਖੀ, ਪੁਰਾਤਨ ਕਥਾ ਉਚਾਰਨ ਵਾਲੇ 18 ਪੁਰਾਣ ਜਿਨ੍ਹਾਂ ਰਚੇ ਹੈ, ਇਹ ਪੁਰਾਣਾ ਆਦਿਕਾਂ ਨੇ ਦੇ ਕਸਮ ਕਰਨ ਵਾਲਿਆਂ ਨੂੰ ਵੀ
ਕਮਲਾ ਪਤ ਕਮਲਾ ਨਹੀਂ ਜਾਣ,
ਕਮਲਾ ਲਕਸ਼ਮੀ ਦਾ ਪਤੀ ਕੌਣ ਵਿਸ਼ਨੂੰ ਵੀ ਪਾਰ ਨਾ ਪਾ ਸਕੇ ਪਦਮਾ ਪਦ, ਵਿਸ਼ਨੂੰ ਵੀ ਵਾਹਿਗੁਰੂ ਦਾ ਪਾਰਾਵਾਰ ਨਹੀਂ ਪਾ ਸਕਦਾ, ਕਲੰਗੀ ਧਰਨ ਵੀ ਫਰਮਾਇਆ। ਇਉਂ ਕਮਲਾ ਲਕਸ਼ਮੀ ਦੇ ਪਤੀ ਵਿਸ਼ਨੂੰ ਜੀ ਨੂੰ ਵੀ
ਕਮਲਾ ਨਹੀਂ ਜਾਣ,
ਅਤੇ ਕਮਲਾ ਆਪਤ ਤਿੱਖੇ ਖਿਆਲਾਂ ਵਾਲੇ ਜਿਹੜੇ, ਉਹ ਕਮਲ ਤੋਂ ਆਪਤ ਉਤਪੱਤੀ ਜਿਹੜੀ ਹੋਈ ਹੈ, ਉਹ ਕੌਣ ਹੈ? ਕਮਲ ਦੇ ਚਿਸਤ ਹੋਣ ਵਾਲਾ ਬ੍ਰਹਮਾ ਦਾ ਅਰਥ ਕਰਦੇ ਹਨ। ਸੋ ਕਮਲਾ, ਕਮਲਾਂ ਦੇ ਚੋਂ ਪੈਦਾ ਹੋਣ ਵਾਲਾ ਜੋ ਬ੍ਰਹਮਾ ਹੈ, ਬ੍ਰਹਮਾ ਨੇ ਵੀ ਅੰਤ ਨਹੀਂ ਪਾਇਆ ਹੈ, ਤੇ ਕਮਲਾ ਲਕਸ਼ਮੀ ਜਿਹੜੀ ਵਿਸ਼ਨੂੰ ਦੇ ਕਹਿੰਦੇ ਹਰ ਵਕਤ ਚਰਨ ਝੱਲਦੀ ਰਹਿੰਦੀ ਹੈ, ਉਸ ਨੇ ਮਹਾਰਾਜ ਦੇ ਅੰਤ ਨੂੰ ਨਹੀਂ ਜਾਣਨਾ ਕੀਤਾ।
ਕਹਿ ਕਬੀਰ ਸੋ ਭਰਮ ਨਾਹੀ,
ਸਾਹਿਬ ਕਬੀਰ ਜੀ ਕਹਿੰਦੇ ਆਇਓ ਇਹਨਾਂ ਨੂੰ ਅੰਤ ਲੈਣ ਦਾ ਭਰਮ ਪੈ ਗਿਆ, ਪਰ ਉਹ ਨਹੀਂ ਭਰਮਦੇ। ਸਾਹਿਬ ਕਬੀਰ ਜੀ ਕਹਿੰਦੇ ਹਨ
ਲਗ ਲਗ ਰਾਮ ਰਹਿ ਸਰਨਾਹੀ,
ਜਿਹੜੇ ਰਾਮ ਪਰਮੇਸ਼ਰ ਦੇ ਚਰਨਾਂ ਕੋਲਾਂ ਚ ਲੱਗ ਕੇ ਸ਼ਰਨ ਪਏ ਰਹਿੰਦੇ ਹੀ ਨਿਸ਼ਚੇ ਕਰਕੇ, ਉਹ ਨਹੀਂ ਭਰਮਦੇ, ਬਾਕੀਆਂ ਨੂੰ ਭਰਮ ਪਿਆ ਰਹਿੰਦਾ ਹੈ। ਇਸ ਪ੍ਰਕਾਰ ਬੇਅੰਤਤਾ ਪਰਮੇਸ਼ਰ ਦੀ ਕਹੀ ਹੈ। ਪੰਡਿਤ ਤਾਰਾ ਸਿੰਘ ਜੀ ਨੇ ਇਸ ਨੂੰ ਵਿਧੀ ਪੱਖ ਵਿੱਚ ਇਸ ਪ੍ਰਕਾਰ ਅਰਥ ਨੂੰ ਵਰਤਿਆ ਹੈ।
ਸੰਤ ਸਨੰਦ ਮਹੇਸ਼ ਸਮਾਨ,
ਕਹਿੰਦੇ ਸੰਤ ਸਨੰਦਨ ਸਨਾਤਨ ਸੰਤ ਕੁਮਾਰ ਤੇ ਸ਼ਿਵ ਜੀ ਵੀ ਸਮਾਧੀ ਲਾ ਕੇ ਵਾਹਿਗੁਰੂ ਦੇ ਸਰੂਪ ਚ ਸਮਾ ਗਏ, ਲੀਨ ਹੋ ਗਏ ਹਨ।
ਸ਼ੇਖ ਨਾਗ ਤੇਰੂ ਮਰਮ ਨਾ ਜਾਣ,
ਸ਼ੇਖ ਨਾਗ ਵੀ ਮਹਾਰਾਜ ਤੇਰੇ ਵਿੱਚ ਲੀਨ ਹੋ ਗਿਆ ਬੰਦਗੀ ਕਰਕੇ, ਉਹਦਾ ਵੀ ਮਰਮ ਫਰਕ ਨਹੀਂ ਜਾਣਿਆ ਜਾਂਦਾ ਹੈ।
ਸੰਤ ਸੰਗਤ ਰਾਮ ਹਿਰਦੈ ਵਸਾਈ,
ਉਹ ਰਾਮ ਜਿਸ ਦੇ ਵਿੱਚ ਸਾਰੇ ਭਗਤ ਲੀਨ ਹੋਏ ਹੈ, ਉਸ ਰਾਮ ਨੂੰ ਸੰਤਾਂ ਦੀ ਸੰਗਤ ਚ ਮਿਲ ਕਰਕੇ ਹਿਰਦੇ ਚ ਵਸਾਈ ਦਾ ਤਾਂ ਪ੍ਰਗਟ ਹੁੰਦਾ। ਸਾਹਿਬ ਕਬੀਰ ਜੀ ਕਹਿੰਦੇ ਹਨ
ਹਨੂਮਾਨ ਸਰ ਗਰੜ ਸਮਾਨ,
ਹਨੂਮਾਨ ਵੀ ਉਸ ਪਰਮੇਸ਼ਰ ਦੇ ਵਿੱਚ ਲੀਨ ਹੋ ਗਿਆ, ਉਹਦੇ ਸਦਰਸ ਹਨੂਮਾਨ ਦੇ ਅੰਗਦਾਦਕ ਵੀ ਭਗਤੀ ਵਿੱਚ ਲੀਨ ਹੋ ਗਏ, ਅਤੇ ਇਸੇ ਪ੍ਰਕਾਰ ਗਰੜ ਵਿਸ਼ਨੂੰ ਦਾ ਜਿਹੜਾ ਵਾਹਨ ਹੈ ਉਹ ਵੀ ਪਰਮੇਸ਼ਰ ਦੀ ਭਗਤੀ ਚ ਸਮਾ ਗਿਆ, ਲੀਨ ਹੋ ਗਿਆ ਮਹਾਰਾਜ।
ਸੁਰਪਤ ਨਰਪਤ ਨਹੀਂ ਗੁਣ ਜਾਣ,
ਸੁਰਪਤ ਇੰਦਰ ਦੇਵਤਾ ਨੇ ਜਿਸ ਵੇਲੇ ਬ੍ਰਹਮਾ ਤੋਂ ਉਪਦੇਸ਼ ਲਿਆ ਸੀ, ਦਾ ਤਿੰਨਾਂ ਦਾ ਉਪਦੇਸ਼ ਸੀ, ਇੰਦਰ ਨੂੰ ਕਹੇ ਤੂੰ ਦਮਨ ਕਰਿਆ ਕਰ ਇੰਦਰੀਆਂ ਦਾ, ਤੇ ਮਾਨ ਧਾਤਾ ਨੂੰ ਕਿਹਾ ਸੀ ਤੂੰ ਦਾਨ ਕਰਿਆ ਕਰ, ਬਰੋਚਨ ਨੂੰ ਕਿਹਾ ਸੀ ਕਿ ਤੂੰ ਦਇਆ ਕਰਿਆ ਕਰ, ਕਿਉਂ ਬ੍ਰਹਮਾ ਨੂੰ ਉਪਦੇਸ਼ ਦਿੱਤਾ ਸੀ। ਫਿਰ ਗੁਰੂ ਰਾਮਦਾਸ ਸਾਹਿਬ ਦੀ ਸ਼ਰਨ ਜੋ ਅੰਮ੍ਰਿਤਸਰ ਸਾਹਿਬ ਦੀ ਸੇਵਾ ਮਹਾਰਾ ਕਰਾਉਂਦੇ ਸੀ, ਇੰਦਰ 33 ਕਰੋੜ ਦੇਵਤਿਆਂ ਦੇ ਨਾਲ ਆਇਆ, ਇਸ ਪ੍ਰਕਾਰ ਇੰਦਰ ਵੀ ਮਹਾਰਾਜ ਸਾਹਿਬ ਦੀ ਆ 6 ਸ਼ਬਦ ਮਹਾਰਾਜ ਜੀ ਨੇ ਆਪੇ ਆਪ ਵਰਦਾ ਪਿਆਰਾ ਸੁਰਖ ਦੇ ਇੰਦਰ ਨੂੰ ਬ੍ਰਹਮ ਗਿਆਨ ਬਖਸ਼ਿਆ ਗੁਰੂ ਰਾਮਦਾਸ ਜੀ ਨੇ। ਕਿਉਂ ਦੇਵਪੁਰੀ ਮੈਂ ਗਏ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਦੀ ਉਹ ਸ੍ਰੀ ਗੁਰ ਪੈਂ ਬੈਠਾਇਓ, ਕਿਉਂ ਇੰਦਰ ਨੂੰ ਵੀ ਅਤੇ ਨਰਾਂ ਦੇ ਪਤੀ ਜੋ ਬ੍ਰਹਮਾ ਆਦਿਕ ਹਨ ਜਾਂ ਮਾਨ ਧਾਤਾ ਆਦਿਕ ਪ੍ਰਿਥੂ ਰਾਜਾ ਆਦਿਕ ਹਨ,
ਨਹੀਂ ਗੁਣ ਜਾਣਨਾ,
ਇਹ ਵੀ ਸਾਧ ਸੰਗਤ ਜੀ ਪਰਮੇਸ਼ਰ ਦੇ ਗੁਣ ਗਿਆਨ ਨੂੰ ਜਾਣਿਆ ਹੈ, ਇਹਨਾਂ ਦਾ ਵੀ ਭੇਦ ਫਰਕ ਨਹੀਂ ਹੈ, ਹੁਣ ਇੱਕੋ ਹੀ ਰੂਪ ਹੋ ਗਏ ਗੁਣ ਗਿਆਨ ਰੂਪ ਨੂੰ ਜਾਣ ਕੇ।
ਚਾਰ ਵੇਦ ਅਰ ਸਿਮਰਤ ਪੁਰਾਣ,
ਚਾਰੇ ਵੇਦ ਜਿਸ ਨੂੰ ਨੇਤ ਨੇਤ ਕਰਕੇ ਕਸਮ ਕਰਦੇ ਹੈ, 27 ਸਿਮਰਤੀਆਂ ਵਾਲੇ ਰਿਸ਼ੀ ਮੁਨੀ ਅਤੇ ਪ੍ਰਾਣ ਰਚਣ ਵਾਲੇ ਵਿਆਸ ਆਦਿਕ ਵੀ
ਕਮਲਾ ਪਤ ਕਮਲਾ ਨਹੀਂ ਜਾਣ,
ਕਮਲਾ ਲਕਸ਼ਮੀ ਦੇ ਪਤੀ ਵਿਸ਼ਨੂੰ ਜੀ ਵੀ ਉਸ ਰੂਪ ਚ ਲੀਨ ਹੋਏ ਹਨ, ਕਮਲਾ ਲਕਸ਼ਮੀ ਚਰਨਾਂ ਦੀ ਸੇਵਾ ਕਰਕੇ ਉਸ ਦੀ ਬੰਦਗੀ ਚ ਲੀਨ ਹੋਈ ਹੈ, ਨਹੀਂ ਵੱਖਰੇ ਜਾਣੇ ਜਾਂਦੇ।
ਕਹਿ ਕਬੀਰ ਸੋ ਭਰਮ ਨਾਹੀ,
ਕਬੀਰ ਸਾਹਿਬ ਜੀ ਕਹਿੰਦੇ ਉਹਨਾਂ ਪੁਰਖਾਂ ਨੂੰ ਭਰਮ ਨਹੀਂ ਕਰੇ ਭਾਈ ਹੁੰਦਾ,
ਲਗ ਲਗ ਰਾਮ ਰਹਿ ਸਰਨ,
ਜੋ ਮਹਾਰਾਜ ਦੇ ਚਰਨਾਂ ਕਮਲਾਂ ਲੱਗ ਕੇ ਸ਼ਰਨ ਪਏ ਰਹਿੰਦੇ ਹੀ ਨਿਸ਼ਚੇ ਕਰਕੇ, ਉਹ ਪਰਮੇਸ਼ਰ ਦੇ ਭੇਦ ਹੋ ਜਾਂਦੇ ਹਨ।
ਦਿਨ ਤੇ ਪਹਿਰ ਪਹਿਰ ਤੇ ਘੜੀਆਂ,
ਸਾਧ ਸੰਗਤ ਜੀ ਕਾਲ ਦਾ ਪਹਿਰ ਦਿਖਾਉਂਦੇ ਹੋਏ, ਕੋਈ ਸ਼ਿਕਾਰੀ ਆਦਮੀ ਸੀ ਉਹ ਹਰਨਾਂ ਦੇ ਤਾਂ ਮਾਰੀ ਜਾਵੇ, ਇੱਕ ਫੰਦਕ ਸੀ ਉਹ ਮੱਛੀਆਂ ਨੂੰ ਪਕੜੀ ਜਾਵੇ। ਦੋਹਾਂ ਦੀ ਹਾਲਤ ਨੂੰ ਵੇਖ ਕੇ ਕਬੀਰ ਸਾਹਿਬ ਜੀ ਵਿਰਾਗ ਵਿੱਚ ਆ ਗਏ। ਵਿਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ,
ਦਿਨ ਤੇ ਪਹਿਰ, ਪਹਿਰ ਤੇ ਘਰੀਆਂ।
ਇਹ ਭਾਈ ਵੇਖੋ, ਜਦੋਂ ਜੰਮਦਾ ਹੈ ਬੱਚਾ ਉਸ ਵੇਲੇ ਕਹਿੰਦੇ ਇੰਨਿਆਂ ਦਿਨਾਂ ਦਾ ਹੈ, ਪਹਿਲਾਂ ਕਹਿੰਦੇ ਪਹਿਰ ਹੋ ਗਏ ਜੰਮੇ ਨੂੰ, ਫਿਰ ਪਹਿਰ ਤੋਂ ਅੱਗੇ ਘੜੀਆਂ ਹੋ, ਘੜੀਆਂ ਤੋਂ ਫਿਰ ਪਹਿਰ, ਪਹਿਰਾਂ ਤੋਂ ਦਿਨ, ਦਿਨਾਂ ਤੋਂ ਫਿਰ ਸਾਧ ਸੰਗਤ ਜੀ, ਹਫ਼ਤੇ, ਹਫ਼ਤਿਆਂ ਤੋਂ ਮਹੀਨੇ, ਮਹੀਨਿਆਂ ਤੋਂ ਸਾਲ, ਸਾਲਾਂ ਤੋਂ ਸਾਧ ਸੰਗਤ ਜੀ। ਇਸੇ ਪ੍ਰਕਾਰ ਹੈ ਵੀ ਇੰਨੇ ਸਾਲਾਂ ਦਾ ਸਾਡਾ ਪੁੱਤਰ ਹੋ ਗਿਆ ਹੈ, ਜਨਮੀ ਜਾਂਦ ਸੁਧ ਵੱਡਾ ਹੋਤ ਹੈ, ਇਤਨਾ ਕਿੰਨਾ ਜਾਣੇ ਦੇ ਦਿਨ ਦਿਨ ਔਰ ਘੱਟ ਹੈ। ਇਉਂ ਨਹੀਂ ਸਮਝਦੀ ਕਿ ਦਿਨ ਬਦਨ ਜਿੰਨੀ ਜਨਮ ਦਾ ਜੰਮਿਆ ਉਦੋਂ ਦੀ ਉਮਰ ਘੱਟੀ ਜਾਂਦੀ ਹੈ। ਜਿਵੇਂ ਫਲ ਨਾਲ ਜਿਹੜਾ ਬੇਲ ਨਾਲ ਟੁੱਟਿਆ ਹੋਇਆ ਫਲ ਹੈ, ਉਹਨੂੰ ਕਿੰਨਾ ਕੁ ਚਿਰ ਰਹਿਣਾ, ਫਿਰ ਡਿੱਗ ਹੀ ਪੈਣਾ ਅੰਤ ਨੂੰ। ਇਸੇ ਪ੍ਰਕਾਰ ਮਾਤਾ ਦੇ ਉਦਨ ਵਿੱਚੋਂ ਇਹ ਨਿਕਲਿਆ ਹੋਇਆ ਬੱਚਾ ਫਲ ਵੀ ਨਹੀਂ ਆਈ ਹੈ, ਇਹਦੀ ਸਾਧ ਸੰਗਤ ਜੀ ਉਦਨ ਤੋਂ ਜਿੱਦਣ ਜੰਮਿਆ ਉਮਰ ਘੱਟਦੀ ਜਾ ਰਹੀ ਹੈ। ਮਹਾਰਾਜ ਕਹਿੰਦੇ ਹਨ,
ਦਿਨ ਤੇ ਪਹਿਰ, ਪਹਿਰ ਤੇ ਘੜੀਆਂ।
ਜਿਸ ਵਕਤ ਪਹਿਲਾਂ 100 ਸਾਲ ਦੀ ਕਿਸੇ ਦੀ ਉਮਰ ਹੋਵੇ ਤੇ 50 ਸਾਲ ਸੁੱਤੇ ਦੇ ਹੀ ਗੁਜ਼ਰ ਜਾਂਦੇ ਹਨ, ਤੇ 15 ਸਾਲ ਬਾਲਕ ਅਵਸਥਾ ਚ ਗੁਜ਼ਰ ਜਾਂਦੇ ਹਨ, ਤੇ 15 ਸਾਲ ਬਿਰਧ ਅਵਸਥਾ ਚ ਸਿਫਲ ਹੋ ਜਾਂਦਾ ਹੈ। ਬਾਕੀ ਖਾਣ ਦਾ, ਪੀਣ ਦਾ, ਪਹਿਰਨ ਦਾ, ਕਮਾਉਣ ਦਾ, ਭੋਗਣ ਦਾ, ਸੰਤਾਨ ਪੈਦਾ ਕਰਨ ਦੇ ਕੰਮ ਹੈ, ਕਿਹੜਾ ਸਮਾਂ ਰਹਿ ਗਿਆ ਪਰਮੇਸ਼ੁਰ ਦੀ ਬੰਦਗੀ ਦਾ? ਐ ਸਾਰੀ ਉਮਰ ਐਵੇਂ ਉਜਾਈ ਜਾਂਦੀ ਹੈ। ਇਸੇ ਪ੍ਰਕਾਰ ਫਰਮਾਉਂਦੇ ਹਨ, ਜਿਸ ਵਕਤ ਸਮਾਂ ਗੁਜ਼ਰ ਜਾਂਦਾ ਹੈ ਉਸ ਵੇਲੇ ਦਿਨਾਂ ਦੀ ਉਮਰ ਰਹਿ ਜਾਂਦੀ ਹੈ। ਫਿਰ ਦਿਨ ਜਦੋਂ 8 ਪਹਿਰ ਤੋਂ ਮਗਰੋਂ ਫਿਰ ਕਹਿੰਦੇ ਜੀ ਹੁਣ ਤਾਂ ਪਹਿਰ ਹੀ ਰਹਿ ਗਏ, ਪਹਿਰ ਤੋਂ ਫਿਰ ਘੜੀਆਂ ਤੱਕ ਆ ਜਾਂਦੀ ਹੈ। ਇਹ ਕਹਿੰਦੇ ਉਮਰ ਘਟਦੀ ਜਾਂਦੀ ਹੈ, ਸਰੀਰ ਦਾ ਬਲ ਨਾਸ ਹੁੰਦਾ ਜਾਂਦਾ ਹੈ, ਜਦੋਂ ਉਮਰ ਘਟ ਜਾਂਦੀ ਹੈ ਉਦੋਂ ਸਰੀਰ ਛਿੱਜਾ ਨਾਸ ਹੋ ਜਾਂਦਾ ਹੈ।
ਕਾਲ ਅਹੇਰੀ ਫਿਰੈ ਬਦਕ ਜਿਉ,
ਜਿਹੜਾ ਕਾਲ ਹੈ ਹਹੇਰੀ ਸ਼ਿਕਾਰੀ ਵੀ ਨਹੀਂ ਆਈ ਤੁਰਿਆ ਫਿਰਦਾ ਹੈ। ਦੋ ਤਰ੍ਹਾਂ ਦੇ ਸ਼ਿਕਾਰੀ ਹੁੰਦੇ, ਖੁਸ਼ਕੀ ਦੇ ਸ਼ਿਕਾਰੀ ਹੁੰਦੇ ਹੈ, ਉਹ ਜਿਹੜੇ ਹਰਨਾਂ ਆਦਿਕਾਂ ਨੂੰ ਪਕੜ ਲੈਂਦੇ ਹੈ, ਤੇ ਦੂਸਰੇ ਪਾਣੀ ਚ ਸ਼ਿਕਾਰ ਖੇਲਣ ਵਾਲੇ ਹੁੰਦੇ ਹੈ, ਜਿਹੜੇ ਮੱਛੀਆਂ ਨੂੰ ਪਕੜਦੇ ਹਨ, ਫੰਦਕ ਹੁੰਦੇ ਆ ਉਹ। ਇਸੇ ਪ੍ਰਕਾਰ ਦੋਹਾਂ ਦਾ ਪ੍ਰਕਰਨ ਦੱਸਦੇ ਹੋਏ ਕਹਿੰਦੇ ਹਨ,
ਕਾਲ ਅਹੇਰੀ ਫਿਰੈ ਬਦਕ
ਜਿਉ, ਇਹ ਭਾਈ ਕਾਲ ਖੁਸ਼ਕੀ ਚ ਰਹਿਣ ਵਾਲੇ ਜਿਹੜੇ ਜੀਵ ਜੰਤ ਹੈ ਉਹਨਾਂ ਦੇ ਤਾਂ ਹੀ ਤਾਂ ਪਕੜਨ ਵਾਲਾ ਹੇਰੀ ਸ਼ਿਕਾਰੀ ਦੀ ਨਹੀਂ ਆਈ, ਹੇੜੀ ਦੀ ਨਹੀਂ ਆਈ ਹੈ। ਜਿਵੇਂ ਹਰਨਾਂ ਨੂੰ ਪਕੜਨ ਵਾਲੇ ਕੁੜੱਕੀ ਲਾ ਕੇ ਹੇੜੀ ਹੁੰਦੇ ਹੈ, ਇਸੇ ਪ੍ਰਕਾਰ ਮਾਇਆ ਦੇ ਮੋਹ ਦੀ ਕੁੜੱਕੀ ਲਾ ਕੇ ਇਹ ਜੀਵਾਂ ਰੂਪੀ ਹਰਨਾਂ ਨੂੰ, ਬਾਣ ਪ੍ਰਸਤੀਆਂ ਨੂੰ ਪਕੜਨ ਵਾਲਾ ਕਾਲ ਹੈ, ਹੇੜੀ ਦੀ ਨਿਆਈ, ਸ਼ਿਕਾਰੀ ਦੀ ਨਿਆਈ। ਤੇ ਜਿਹੜੇ ਲੋਕ ਪਰਿਵਾਰ ਦੇ ਮੋਹ ਵਿੱਚ ਫਸੇ ਰਹਿੰਦੇ ਹਨਗੇ, ਆਪਣੇ ਆਪ ਨੂੰ ਗ੍ਰਸਤੀ ਕਹਾਉਂਦੇ ਹੈ, ਉਹਨਾਂ ਨੂੰ ਫੰਦਕ ਨੂੰ ਜੇ ਮੱਛੀਆਂ ਨੂੰ ਜਾਲ ਪਾ ਕੇ ਅਤੇ ਜਾਂ ਕੁੰਡੀ ਨਾਲ ਪਕੜ ਲਈਦਾ, ਐ ਭਾਈ ਮੋਹ ਦੇ ਵਿੱਚ ਫਸੇ ਹੋਏ ਪਰਿਵਾਰ ਦੇ ਜਿਹੜੇ ਜੀਵ ਹੈ ਉਹਨਾਂ ਨੂੰ ਵਾਸ਼ਨਾ ਰੂਪੀ ਕੁੰਡੀ ਪਾ ਕੇ, ਰੋਗ ਰੂਪੀ ਕੁੰਡੀ ਪਾ ਕੇ ਬਦਕ ਫੰਦਕ ਦੀ ਨਿਆਈ ਇਹ ਪਕੜਦਾ ਹੈ। ਬਦਕ ਨਾਸ਼ ਕਰਨ ਵਾਲੇ ਇੱਕ ਸ਼ਿਕਾਰੀ ਇਹੋ ਜਿਹੇ ਹੁੰਦੇ ਹੈ, ਜਾਨਵਰਾਂ ਜਿਉਂਦਿਆਂ ਨੂੰ ਪਕੜ ਕੇ ਲਿਆਉਂਦੇ ਹੈ ਤੇ ਫਿਰ ਉਹਨਾਂ ਦੀ ਪਾਲਣਾ ਕਰਦੇ ਹੈ। ਇਹ ਯਾਨੀ ਬਦਕ ਹਿੰਸਕ ਸ਼ਿਕਾਰੀ ਦੀ ਨਿਆਈ ਹੈ। ਜਿਵੇਂ ਜੀਵ ਘਾਤ ਕਰਨ ਵਾਲਾ ਮਾਰ ਮਾਰ ਕੇ ਗਲਾ ਕੱਟ ਕੇ ਸ਼ਿਕਾਰ ਬਣਾਈ ਜਾਵੇ, ਇਸ ਪ੍ਰਕਾਰ ਇਹ ਜੀਆਂ ਨੂੰ ਨਾਸ ਕਰਨ ਵਾਲਾ ਹੈ, ਹਿੰਸਕ ਹੈ। ਕਹੋ ਤਾਂ ਭਾਈ ਕਿਹੜੀ ਵਿਧੀ ਕਰੋਗੇ? ਬਾਣ ਚ ਰਿਹਾ ਹੋਇਆ ਬਨਵਾਸੀਆਂ ਨੂੰ ਨੀ ਛੱਡਣਾ ਇਸ ਨੇ, ਤੇ ਪਰਿਵਾਰ ਚ ਰਿਹਾ ਹੋਇਆ ਮੱਛੀਆਂ ਦੀ ਨਿਆਈ ਇਹ ਪਕੜ ਲੈਣਾ ਹੈ। ਕਹੋ ਕਿਹੜਾ ਤਰੀਕਾ ਕਰੋਗੇ ਇਹਨਾਂ ਦੇ ਇਸ ਤੋਂ ਬਚਣ ਦਾ? ਉਹ ਦਿਨ ਅੰਤ ਦਾ ਸਮਾਂ ਜਿਸ ਨੂੰ ਕੋਈ ਜੇ ਕਹੇ ਤੂੰ ਮਰ ਜਾਣਾ, ਕਹਿੰਦੇ ਤੂੰ ਮਰ ਜਾ ਮੈਂ ਕਿਉਂ ਮਰਾਂ, ਤੇ ਜੇ ਜਿਉਂਦਾ ਰਹੇ ਕਹਿ ਦਈਏ ਤਾਂ ਕਹਿੰਦੇ ਮੈਨੂੰ ਅਸੀਸ ਦਿੱਤੀ ਹੈ ਮੈਂ ਜਿਉਂਦਾ ਰਹਾਂ, ਪਰ ਉਹ ਜਿਸ ਮੌਤ ਦੇ ਦਿਨ ਤੋਂ ਸਾਰੀ ਦੁਨੀਆਂ ਡਰਦੀ ਹੈ ਉਹ ਦਿਨ ਅੰਤ ਦਾ ਸਮਾਂ ਆਉਣ ਲੱਗਾ ਹੈ ਜੀਵ ਦੇ ਉੱਤੇ।
ਮਾਤ ਪਿਤਾ ਭਾਈ ਸੁਤ ਬੰਤਾ,
ਜਿਸ ਵੇਲੇ ਮਾਂ ਪਿਓ ਪੁੱਤਰ ਭਰਾ ਇਸਤਰੀ ਆਦਿਕ, ਉਹ ਜਦੋਂ ਪ੍ਰਾਣ ਛੁੱਟ ਜਾਂਦੇ ਹੈ ਉਸ ਵੇਲੇ ਕਹੋ ਤਾਂ ਕੌਣ ਹੈ ਕਿਸੇ ਕਾ? ਕੋਈ ਵੀ ਕਿਸੇ ਦਾ ਨਹੀਂ ਹੈ ਰਹਿੰਦਾ ਉਸ ਵੇਲੇ, ਕਾਕਾ ਨਹੀਂ ਪਾਠ ਕਰਨਾ, ਕਾ ਕਿਸ ਦਾ ਹੈ ਕੋਈ?
ਜਬ ਲਗ ਜੋਤ ਕਾਇਮ ਹੈ ਵਰਤੈ।
ਜਿੰਨਾ ਚਿਰ ਮਹਾਰਾਜ ਦੀ ਜੋਤ ਦੇਹ ਚ ਵਰਦੀ ਓਨਾ ਚਿਰ ਸਾਰੇ ਨੂੰ ਸੰਬੰਧੀ ਮੰਨਦੇ ਆ ਆਪਦਾ, ਕੋਈ ਚਾਚਾ, ਕੋਈ ਪਿਓ, ਕੋਈ ਭਰਾ, ਕੋਈ ਪੁੱਤਰ, ਕੋਈ ਪਤੀ, ਇਸ ਪ੍ਰਕਾਰ ਜਿੰਨਾ ਚਿਰ ਕਾਇਆ ਚ ਜੋਤ ਵਰਦੀ ਹੈ
ਆਪਾ ਪਸ਼ੂ ਨਾ ਬੂਝੇ,
ਓਨਾ ਚਿਰ ਆਪਣਾ ਆਤਮਾ ਜਿਸ ਜੋਤ ਦੇ ਆਸਰੇ ਜਿਉਂਦਾ ਜਾਗਦਾ ਹੈ ਉਹ ਜੋਤੀ ਸਰੂਪ ਨੂੰ ਆਪਣਾ ਆਤਮਾ ਰੂਪ ਕਰਕੇ ਨਹੀਂ ਬੁਝਦਾ, ਸਮਝਦਾ ਨਹੀਂ ਗੁਰਾਂ ਦੁਆਰਾ, ਇਹ ਪਰਮਾਰਥ ਨੂੰ ਸਮਝਦਾ ਨਹੀਂ, ਇਹ ਕਦੇ ਹੱਡ ਚੰਬਲ ਝਾਕਦਾ, ਕਦੇ ਸੂਖਮ ਦੇਹ ਵੱਲ, ਕਦੇ ਮਨ ਵੱਲ, ਕਦੇ ਪ੍ਰਾਣਾ ਵੱਲ, ਕਦੇ ਇੰਦਰੀਆਂ ਵੱਲ, ਇਸ ਪ੍ਰਕਾਰ ਇਹਨੂੰ ਆਪਣੇ ਸਰੂਪ ਦੀ ਸੂਝ ਨਹੀਂ ਹੈ, ਸੋ ਆਪਣੇ ਆਪ ਨੂੰ ਬੁਝਦਾ ਨਹੀਂ ਹੈ।
ਲਾਲਚ ਕਰੇ ਜੀਵਨ ਪਦ ਕਾਰਨ,
ਅਤੇ ਲਾਲਚ ਕਰਦਾ ਰਹਿੰਦਾ ਮੈਨੂੰ ਜੀਵਨ ਪਦਵੀ ਦੀ ਪ੍ਰਾਪਤੀ ਹੋਵੇ, ਇਹੋ ਜਿਹਾ ਜਿਉਂਦਾ ਰਹਾਂ ਕਦੇ ਮੈਂ ਮਰਾਂ ਹੀ ਨਾ, ਕਿਉਂ ਲਾਲਚ ਕਰ ਲੈਂਦਾ ਜੀਵਨ ਦੀ ਪਦਵੀ ਦੇ ਵਾਸਤੇ।
ਲੋਚਨ ਕਛੂ ਨਾ ਸੂਝੈ,
ਪਰ ਨੇਤਰਾਂ ਕਰਕੇ ਸਾਧ ਸਿੰਘ ਜੀ ਇਸਨੂੰ ਕੁਛ ਦਿਸਦਾ ਹੀ ਨਹੀਂ, ਮਨ ਬੁੱਧ ਰੂਪੀ ਨੇਤਰਾਂ ਵਿੱਚ ਇਹਨੂੰ ਕਿੱਥੇ ਪੈਂਦੇ ਮਾਪਿਆ, ਜਿੰਨੀ ਤੂੰ ਜਾਣੇ ਹੋਏ ਤੈਂ ਪਾਸੋਂ ਲੱਦ ਕੇ ਤੂੰ ਅਜੇ ਨਾ ਪਤੀਣੇ ਹੋਏ, ਆਪਣੇ ਮਾਪਿਆਂ ਨੂੰ ਹੱਥੀ ਵਿਰਿਆ ਕਰਿਆ ਹੈ ਤੇ ਤੂੰ ਜਿਉਂਦਾ ਕਿਵੇਂ ਰਹਿ ਜਾਏਗਾ। ਇਸ ਪ੍ਰਕਾਰ ਲੋਚਨ ਵਿਚਾਰ ਰੂਪੀ ਨੇਤਰਾਂ ਚ ਕੋਈ ਸੂਝਿਆ ਦਿਸਦਾ ਨਹੀਂ ਹੈ ਇਹਨੂੰ ਕਿ ਸਾਰਾ ਸੰਸਾਰ ਕਾਲ ਦਾ ਖਾਜਾ ਹੈ, ਜੋ ਆਸ ਸਭ ਕੋ ਜਾਸੀ, ਸਭ ਕੋਈ ਆਈ ਵਾਰੀ, ਆਪੋ ਆਪਣੀ ਵਾਰੀ ਆਈ ਤੋਂ ਕਿਸੇ ਨੀ ਰਹਿਣਾ ਹੈ।
ਸਹਿਤ ਕਬੀਰ ਸੁਣੋ ਰੇ ਪ੍ਰਾਣੀ,
ਸਾਹਿਬ ਕਬੀਰ ਜੀ ਕਹਿੰਦੇ ਹੇ ਪ੍ਰਾਣਾ ਧਾਰੀ ਜੀਵ ਸੁਣੋ ਸਾਡੀ ਸਿੱਖਿਆ
ਨੂੰ,
ਇਹ ਜਿਹੜੇ ਮਨ ਚ ਵਹਿਮ ਹੈ ਵੀ ਅਸੀਂ ਬਾਹਲੀਆਂ ਦਵਾਈਆਂ ਖਾ ਕੇ, ਅਸੀਂ ਬਾਹਲੇ ਨਸਾਸ ਤੇ ਖਾ ਕੇ, ਬਹੁਤੀਆਂ ਚੰਗੀਆਂ ਖੁਰਾਕਾਂ ਖਾ ਕੇ ਜਿਉਂਦੇ ਰਹਾਂਗੇ, ਇਹ ਵਹਿਮ ਚ ਨਾ ਪਾਓ, ਇਹ ਛੱਡ ਦਿਓ। ਮਨ ਦੇ ਅੰਦਰ ਭਰਮ ਜਿਹੜੇ ਪਏ ਹੋਏ ਹੈ, ਪੰਜ ਪ੍ਰਕਾਰ ਦਾ ਭਰਮ ਹੈ, ਭੇਦ ਭਰਮ ਹੀ ਪਹਿਲਾਂ ਪੰਜ ਪ੍ਰਕਾਰ ਦਾ ਹੈ, ਫਿਰ ਕਰਤੱਵ ਭਰਮ ਆਦਿਕ, ਇਹਨਾਂ ਭਰਮਾਂ ਨੂੰ ਛੱਡ ਦਿਓ।
ਕੇਵਲ ਨਾਮ ਜਪਹੁ ਰੇ ਪ੍ਰਾਣੀ,
ਇਹ ਪ੍ਰਾਣਾ ਧਾਰੀ ਜੀਵ ਕੇਵਲ ਇੱਕੋ ਇੱਕ, ਜੇ ਕੇਵਲ ਮੋਖ ਦੀ ਪ੍ਰਾਪਤੀ ਚਾਹੁੰਦੇ ਹੋ ਤਾਂ ਨਾਮ ਨੂੰ ਜਪੋ ਪਰਮੇਸ਼ਰ ਦੇ ਨੂੰ, ਇਹ ਪ੍ਰਾਣਾ ਧਾਰੀ
ਪਰਹੋ
ਇੱਕ ਅਕਾਲ ਪੁਰਖ ਦੀ ਸ਼ਰਨ ਪਏ ਰਹੋ, ਇਹ ਉਪਾਅ ਹੈ ਬਚਣ ਦਾ, ਹੋਰ ਕੋਈ ਉਪਾਅ ਨਹੀਂ ਹੈ।
ਜੋ ਜਨ ਭਾਉ ਭਗਤ ਕਛ ਜਨ,
ਕਬੀਰ ਸਾਹਿਬ ਜੀ ਦੀ ਭਾਵ ਭਗਤੀ ਪ੍ਰਤਾਪ ਵੇਖ ਕੇ ਬਹੁਤ ਲੋਕ ਸਤਸੰਗੀ ਹੋ ਗਏ। ਉਸ ਵਕਤ ਬ੍ਰਾਹਮਣਾਂ ਨੇ ਈਰਖਾ ਕਰਕੇ ਕਿਹਾ, ਕਬੀਰ ਤੂੰ ਕਾਂਸੇ ਜੀ ਤਾਹੀਆਂ ਨੇ ਇਹਨਾਂ ਨੇ ਸ਼ਿਵ ਜੀ ਤੋਂ ਮੁਕਤ ਲੈਣ ਵਾਸਤੇ, ਸਵਾਦ ਦੀ ਗੱਲ ਤਾਂ ਹੈ ਜੇ ਬਾਹਰ ਜਾ ਕੇ ਤੂੰ ਬੈਠ ਗਏ ਹੜੰਬਾ ਧਰਤੀ ਚ, ਉੱਥੇ ਮੁਕਤ ਹੋ ਜੇ। ਕਬੀਰ ਕਹਿੰਦਾ ਲੈ ਮੈਂ ਤਾਂ ਸ਼ਿਵ ਜੀ ਦਾ ਉਪਾਸ਼ਕ ਨਹੀਂ, ਮੈਂ ਤਾਂ ਮਹਾਰਾਜ ਦਾ ਪ੍ਰੇਮੀ ਹੈ, ਇਸ ਕਰਕੇ ਮੈਂ ਸ਼ਿਵ ਜੀ ਤੋਂ ਮੁਕਤੀ ਨਹੀਂ ਲੈਣੀ। ਮੈਂ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਉਸ ਥਾਂ ਵਿੱਚ ਮੈਂ ਜਾ ਰਿਹਾ ਜਿੱਥੇ ਤੁਸੀਂ ਕਹੋ, ਉਹ ਗੰਗਾ ਤੋਂ ਪਾਰ, ਕਾਂਸੀ ਤੋਂ ਪਾਰ, ਸਾਧ ਸਿੰਘ ਜੀ ਹੜੰਬਾ ਧਰਤੀ ਮੰਨੀ ਹੈ, ਮਗਹਰਾ ਧਰਤੀ ਮੰਨੀ ਹੈ, ਜਿਸ ਥਾਂ ਵਿੱਚ ਇੱਕ ਵਾਰੀ ਬਿਆਸ ਰਿਸ਼ੀ ਜੀ ਆਪਣੇ ਲੱਖਾਂ ਰਿਸ਼ੀਆਂ ਮੁਨੀਆਂ ਦੇ ਸਮੇਤ ਆ ਕੇ ਉੱਤਰ ਪਏ। ਸ਼ਿਵ ਜੀ ਨੇ ਜਦੋਂ ਕਾਂਸੀ ਆਵਾਜ਼ ਕੀਤੀ ਹੈ, ਇਹਨਾਂ ਨੇ ਬਿਆਸ ਜੀ ਨੇ ਵੀ ਉੱਥੇ ਬੜਾ ਵਿਦਿਆ ਦਾ ਪ੍ਰਚਾਰ ਕੀਤਾ, ਪ੍ਰਚਾਰ ਕਰਨ ਤੋਂ ਲੋਕ ਸਾਰੇ ਇਹਨਾਂ ਦੇ ਕੋਲੇ ਚਲੇ ਗਏ। ਜਦੋਂ ਕੋਲੇ ਚਲੇ ਗਏ, ਸ਼ਿਵ ਜੀ ਨੇ ਕਿਹਾ ਵੀ ਮੇਰੀ ਇਹ ਜਿਹੜੀ ਕਾਂਸੀ ਹੈ ਮਰਨ, ਇਹਦੇ ਚ ਮੁਕਤੀ ਦਾ ਮੈਂ ਸਦਾ ਵਰਤਦਾ, ਕਾਂਸੀ ਮਰਨਾਥ ਮੁਕਤੀ, ਇਹ ਜਿਹੜੀ ਕਾਂਸੀ ਪੂਰੀ ਹੈ ਮੇਰੀ, ਇਹਦੀ ਆਬਾਦੀ ਘੱਟ ਚੱਲੀ ਹੈ, ਬਿਆਸ ਵੱਲ ਬਹੁਤ ਲੋਕ ਜਾ ਰਹੇ ਆ, ਕਿਵੇਂ ਕਰੀਏ। ਫਿਰ ਗਣੇਸ਼ ਨੂੰ ਆਪਦੇ ਪੁੱਤਰ ਨੂੰ ਵਿਦਿਆਰਥੀ ਬਣਾ ਕੇ ਭੇਜਿਆ ਕਿ ਜਾ ਬਿਆਸ ਦਾ ਵਿਦਿਆਰਥੀ ਬਣ ਕੇ ਛਲ ਕਰ। ਇਹ ਗਣੇਸ਼ ਆ ਕੇ ਵਿਦਿਆਰਥੀ ਬਣ ਗਿਆ, ਬਿਆਸ ਦੇ ਕੋਲੇ ਪੜ੍ਹਦਾ ਰਿਹਾ। ਪੜ੍ਹਦਿਆਂ ਪੜ੍ਹਦਿਆਂ ਇੱਕ ਦਿਨ ਪੁੱਛਦਾ ਬਿਆਸ ਜੀ ਨੂੰ ਕਿ ਮਹਾਰਾਜ ਜਿਹੜਾ ਇੱਥੇ ਮਰੂ ਉਹ ਕੀ ਬਣੂਗਾ? ਕਹਿੰਦੇ ਮੁਕਤ ਹੋ ਜੂ। ਫਿਰ ਪੁੱਛਿਆ ਕਹਿੰਦੇ ਜੀ ਇਹ ਇੱਥੇ ਮਰੂ ਕੀ ਬਣੂ? ਕਹਿੰਦੇ ਮੁਕਤ ਹੋਊ। ਤਿੰਨ ਚਾਰ ਵਾਰੀ ਪੁੱਛਿਆ, ਅੱਕੇ ਹੋਏ ਨੇ ਫਿਰ ਅੱਛੀ ਤਰ੍ਹਾਂ ਰੁਮਾਲ ਖਿੱਚਦੇ ਤਾਂ ਹੋਰ ਕਿਹਦੇ ਰੁਮਾਲ ਥੋੜ੍ਹਾ ਜਿਹਾ ਅੱਛੀ ਤਰ੍ਹਾਂ। ਉਸ ਵੇਲੇ ਸਾਧ ਸੰਗਤ ਜੀ ਜਦੋਂ ਬਾਹਲੀ ਵਾਰ ਪੁੱਛਿਆ, ਅੱਕੇ ਹੋਏ ਬਿਆਸ ਨੇ ਕਿਹਾ, ਕਹਿੰਦਾ ਜਿਹੜਾ ਇੱਥੇ ਮਰੂ ਗਧਾ ਬਣੂ। ਜਦੋਂ ਇਹ ਕਹਿਤਾ ਕਹਿੰਦਾ ਤਥਾਸਤੂ, ਕਿਉਂ ਕਹਿੰਦੇ ਇਵੇਂ ਹੀ ਹੋਵੇ। ਇਹ ਸਰਾਫ ਦੇ ਕੇ ਛਲ ਦੇ ਨਾਲ ਗਣੇਸ਼ ਭੱਜਿਆ ਆ ਉੱਥੋਂ। ਬਿਆਸ ਰਿਸ਼ੀ ਉਪਰਾਮ ਹੋ ਗਿਆ, ਮੇਰੇ ਮੂੰਹੋਂ ਹੀ ਸਰਾਫ ਦਿੱਤਾ ਗਿਆ। ਉਸ ਵੇਲੇ ਦੀ ਮਗਰਾ ਧਰਤੀ ਮੰਨੀ ਸੀ ਉਹਨਾਂ ਲੋਕਾਂ ਨੂੰ ਵੀ, ਜਿਹੜਾ ਇੱਥੇ ਮਰੂ ਗਧਾ ਬਣੂ ਗੰਗਾ ਤੋਂ ਪਾਰ ਦੀ ਧਰਤੀ ਨੂੰ। ਕਬੀਰ ਸਾਹਿਬ ਉਸ ਮਗਰਾ ਧਰਤੀ ਜਾ ਬੈਠੇ ਆ ਤੇ ਲੋਈ ਨੂੰ ਤੇ ਸੰਤਾਂ ਨੇ ਕਿਹਾ ਮਿਲ ਕੇ, ਹੇ ਕਬੀਰ ਜੀ ਤੁਸੀਂ ਕਾਂਸੀਪੁਰੀ ਕਿਉਂ ਛੱਡ ਆਏ ਹੋ? ਉੱਥੇ ਮੁਕਤੀ ਦਾ ਸਰਾਵਰਤ ਲੱਗਾ ਹੋਇਆ ਸੀ ਤਾਂ ਸੁਣ ਕੇ ਕਬੀਰ ਸਾਹਿਬ ਜੀ ਉਹਨਾਂ ਸੰਤਾਂ ਨੂੰ ਤੇ ਲੋਈ ਨੂੰ ਉੱਤਰ ਦਿੰਦੇ ਹਨ
ਜੋ ਜਨ ਭਾਉ ਭਗਤ ਕਛ ਜਨ
ਹੇ ਸੰਤੋ ਸੁਣੋ ਹੇ ਲੋਈ ਤੂੰ ਵੀ ਸੁਣੋ ਜਿਹੜੇ ਜਨ ਪੁਰਸ਼ ਵਾਹਿਗੁਰੂ ਦੀ ਪ੍ਰੇਮਾ ਭਗਤੀ ਕੁਛ ਕੁ ਵੀ ਜਾਣਦੇ ਥੋੜੇ ਮਾਤਰ ਵੀ ਜਿਹੜੇ ਜਾਣਦੇ ਹੈ ਉਹਨਾਂ ਨੂੰ ਕੀ ਚਰਜਾ ਜਿੱਥੇ ਵੀ ਚਾਹੁਣ ਉਹ ਭਾਵੇਂ ਹੱਡਾ ਰੇੜੇ ਵਾਲੀ ਧਰਤੀ ਹੋਵੇ ਉੱਥੇ ਵੀ ਸ੍ਰੀ ਛੱਡ ਕੇ ਮੁਕਤ ਹੋ ਜਾਂਦੇ ਹੈ ਉਹਨਾਂ ਨੂੰ ਕੋਈ ਮੁਕਤ ਹੋਣ ਤੇ ਅਚਰਜਤਾ ਹੀ ਨਹੀਂ ਜ਼ਰੂਰ ਉਹ ਮੁਕਤ ਹੋ ਜਾਂਦੇ ਹਨ ਕਬੀਰ ਜੀ ਕਹਿੰਦੇ ਜਿਸ ਪ੍ਰਕਾਰ ਜਲ ਵਿੱਚ ਪਾਇਆ ਹੋਇਆ ਘੜੀ ਦਾ ਪਾਣੀ ਨਦੀ ਦਾ ਰੂਪ ਹੀ ਹੋ ਜਾਂਦਾ ਹੈ ਸਮੁੰਦਰ ਚ ਮੇਲਿਆ ਹੋਇਆ ਨਦੀ ਦਾ ਜਲ ਸਮੁੰਦਰ ਰੂਪ ਹੀ ਹੋ ਜਾਂਦਾ ਹੈ ਇਵੇਂ ਕਹਿੰਦੇ ਅੰਤਾ ਕਰਨ ਰੂਪੀ ਘੜੇ ਦੇ ਅੰਦਰ ਹੈ ਜਿਹੜਾ ਸਾਡੇ ਅੰਦਰ ਜੀਵ ਪੁਣੇ ਦੀ ਉਪਾਧੀ ਸੀ ਇਹ ਜਲ ਸੀ ਪਰਤਕ ਚੇਤਨ ਹੈ ਜਦੋਂ ਅਦਵੈਤਨੰਦ ਰੂਪੀ ਸਮੁੰਦਰ ਚ ਮਿਲ ਗਿਆ ਤੇ ਉਦੋਂ ਵੱਖਰਾ ਨਹੀਂ ਹੋ ਸਕਦਾ ਇਉਂ ਢੁਲ ਕੇ ਦੇਹ ਮਾਨ ਵੱਲੋਂ ਢਲਕ ਕੇ ਮੈਂ ਜੁਲਾਹਾ ਜੀ ਨੂੰ ਤੁਸੀਂ ਕਹਿੰਦੇ ਹੋ ਕਬੀਰ ਸਾਹਿਬ ਜੀ ਕਹਿੰਦੇ ਜੋ ਲਾਹੇ ਵਾਲਾ ਸਰੂਪ ਹੈ ਉਸ ਵਿੱਚ ਮਿਲ ਗਿਆ ਹਾਂ ਮੈਨੂੰ ਇਸ ਕਰਕੇ ਸੰਸਾ ਨਹੀਂ ਵੀ ਹੜੰਬਾ ਧਰਤੀ ਵਿੱਚ ਮਗਰਾ ਧਰਤੀ ਵਿੱਚ ਇੱਥੇ ਮਰ ਕੇ ਗਧੇ ਬਣਾਂਗੇ ਅਸੀਂ ਮੁਕਤ ਜ਼ਰੂਰ ਕਰ ਹੋਵਾਂਗੇ
ਹਰ ਕੇ ਲੋਗਾ ਮੈਂ ਤਾਂ ਮਤ ਕਾ ਭੂਰਾ
ਜਿਹੜੇ ਹਰੀ ਦੇ ਲੋਕ ਸੰਤ ਕਬੀਰ ਨੂੰ ਮਿਲ ਕੇ ਲੋਈ ਨਾ ਕਹਿੰਦੇ ਸੀ ਉਹਨਾਂ ਨੂੰ ਵੀ ਕਹਿੰਦੇ ਹੈ ਕਿ ਹਰੀ ਦੇ ਲੋਕੋ ਸੰਤੋ ਇਹ ਠੀਕ ਹੈ ਮੈਂ ਤਾਂ ਭਾਈ ਬੁੱਧੀ ਦਾ ਭੋਲਾ ਹਾਂ ਕਿਉਂਕਿ ਸੂਧੇ ਸੁਭਾਅ ਵਾਲਾ ਹਾਂ ਜੁਲਾਹੇ ਇਹੀ ਜੀ ਬੁੱਧੀ ਵਾਲੇ ਹੈ ਸਾਰਿਆਂ ਦੇ ਤਨ ਢਕਣ ਵਾਸਤੇ ਵਸਤਰ ਬੁਣਦੇ ਹੈ ਇਸ ਪ੍ਰਕਾਰ ਮੈਂ ਬੁੱਧੀ ਦਾ ਠੀਕ ਲੋਕਾਂ ਨੇ ਜੁਲਾਹਾਂ ਨੂੰ ਵਦਾਂਤੀਆਂ ਲੋਕਾਂ ਨੂੰ ਵੀ ਖੰਡਨ ਕੀਤਾ ਕਿ ਵੀ ਕੋਰੀ ਜਲ ਮਿਲ ਕੇ ਗਏ ਬਰਸਾਂਤੀ ਨਾਲੇ ਤੋਂ ਨਿਕਲ ਕੇ ਗਿਣ ਲੱਗੇ ਵੀ ਇੱਕ ਡੁੱਬ ਗਿਆ ਜਿਹੜਾ ਗਿਣੇ ਆਪ ਨੂੰ ਨਾ ਗਿਣੇ ਐਂ ਮਖੌਲ ਕੀਤੇ ਆ ਜਿਹੜੇ ਜਗਤ ਨੂੰ ਤਿੰਨ ਕਾਲ ਮਿੱਥਿਆ ਦੱਸਦੇ ਹੈ ਉਹਨਾਂ ਨੂੰ ਵੀ ਜੁਲਾਹਾਂ ਨੂੰ ਮਖੌਲ ਕੀਤੇ ਹੈ ਇਹ ਠੀਕ ਹੈ ਕਹਿੰਦੇ ਹਨ ਹਰੇ ਹਰੀ ਦੇ ਲੋਕੋ ਮੈਂ ਤਾਂ ਮਤ ਦਾ ਭੋਲਾ ਸੁਧੀ ਮਤ ਵਾਲਾ ਠੀਕ ਹੈ ਮੈਨੂੰ ਸਮਝ ਨਹੀਂ ਹੈ ਬਈ ਕਾਂਸੀ ਚ ਮਰ ਕੇ ਸ਼ਿਵ ਜੀ ਮੁਕਤੀ ਕਰੇਗਾ ਇਸ ਇਹ ਵਕਤ ਵੱਲੋਂ ਮੈਂ ਮਤ ਵੱਲੋਂ ਮੈਂ ਭੋਲਾ ਹਾਂ ਭੋਲਾ ਨਾ ਸੁਧੀ ਮਤ ਵਾਲਾ ਹਾਂ ਤੇ ਭੋਲਾ ਪ੍ਰਕਾਸ਼ ਵਾਲੀ ਮਤ ਵਾਲਾ ਹਾਂ ਮੈਨੂੰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਇਆ ਹੈ ਠੀਕ ਭੋਰਾ ਮਤ ਵਾਲਾ ਤੁਹਾਡੀ ਮਤ ਖਿਆਲ ਅਨੁਸਾਰ ਮੈਂ ਛੋਟੀ ਥੋੜੀ ਮਤ ਵਾਲਾ ਹਾਂ ਪਰ ਮੇਰਾ ਗਿਆਨ ਵੀ ਸਮਝੋ
ਜਾਓ ਤਨ ਕਾਸੀ ਤਜਹਿ ਕਬੀਰਾ
ਕਬੀਰ ਜੀ ਕਹਿੰਦੇ ਜੇ ਮੈਂ ਕਾਸੀ ਵਿੱਚ ਸਰੀਰ ਛੱਡ ਦਿਆਂ
ਰਮਈਆ ਕਹਾ ਨਿਹੂਰਾ
ਫਿਰ ਰਮਈਆ ਜੋ ਰਮਿਆ ਹੋਇਆ ਵਿਆਪਕ ਆ ਉਹਦਾ ਕੀ ਆਸਾਨ ਹੋਇਆ ਲੋਕ ਕਹਿਣਗੇ ਸ਼ਿਵ ਜੀ ਨੂੰ ਮੁਕਤ ਕੀਤਾ ਕਾਂਸੀ ਚ ਰਹਿੰਦਾ ਸੀ ਇਸ ਕਰਕੇ ਮੈਂ ਸ਼ਿਵ ਜੀ ਤੋਂ ਮੁਕਤੀ ਨਹੀਂ ਲੈਣੀ ਕੈਲਾਸ ਪਰਬਤ ਦੀ ਪ੍ਰਾਪਤੀ ਰੂਪ ਮੈਂ ਤਾਂ ਉਹ ਰਮਿਆ ਹੋਇਆ ਜਿਹੜਾ ਵਿਆਪਕ ਹੈ ਉਹਦੀ ਮੁਕਤੀ ਦਿੱਤੀ ਹੋਈ ਲੈਣੀ ਹੈ ਇਸ ਕਰਕੇ ਪਰਮੇਸ਼ੁਰ ਦਾ ਆਸਾਨ ਕੀ ਹੋਇਆ ਨਿਹੋਲਾ ਮਨਾਉਣਾ ਕੀ ਫਲ ਹੋਇਆ ਇਸ ਕਰਕੇ ਮੈਂ ਮਨਾਉਣਾ ਪਰਮੇਸ਼ੁਰ ਨੂੰ ਪਰਮੇਸ਼ੁਰ ਮੇਰੀ ਮੁਕਤੀ ਹੈ ਜਿੱਥੇ ਮਰ ਕੇ ਗਧੇ ਬਣਨੇ ਲੋਕ ਉੱਥੇ ਹੀ ਮੇਰੀ ਮੁਕਤ ਕਰੇਗਾ
ਕਹਿਤ ਕਬੀਰ ਸੁਣੋ
ਫਿਰ ਲੋਈ ਕਹਿੰਦੀ ਮਹਾਰਾਜ ਤੁਸੀਂ ਕਾਂਸੀ ਦੀ ਚੱਲ ਰਹੋ ਤਾਂ ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਹੇ ਲੋਈ ਸੁਣਨਾ ਕਰੋ ਕੋਈ ਐਵੇਂ ਕਿਸੇ ਲੋਕਾਂ ਦੇ ਵਹਿਮ ਕਰਿਆ ਹੋਇਆ ਧਰਮ ਚ ਨਾ ਭੁੱਲਣਾ ਕਰੋ ਹੇ ਲੋਈ ਪ੍ਰਕਾਸ਼ ਸ੍ਰਿਸ਼ਟੀ ਸੁਣੋ ਸਾਡੀ ਸਿੱਖਿਆ ਦੇ ਤਾਈ ਕੋਈ ਐਵੇਂ ਭਰਮ ਚ ਨਾ ਭੁੱਲਣਾ
ਕਰੋ
ਸਾਡੀ ਨਿਗਾਹ ਤਾਂ ਹੀ ਜੀ ਹੈ ਕੀ ਹੋ ਗਿਆ ਕਾਂਸੀ ਜਿੱਥੇ ਮਰ ਕੇ ਸ਼ਿਵ ਜੀ ਕਹਿੰਦਾ ਮੁਕਤ ਕਰਦਾ ਸ਼ਿਵ ਜੀ ਵੀ ਰਾਮ ਨਾਮ ਦਾ ਮੰਤਰ ਦਿੰਦਾ ਤਾਰਕ ਤਾਂ ਹੀ ਮੁਕਤ ਹੁੰਦਾ ਨਾਮ ਤੋਂ ਬਿਨਾਂ ਕਾਂਸੀ ਚ ਵੀ ਮੁਕਤ ਨਹੀਂ ਹੋ ਸਕਦਾ ਕਿਆ ਹੋ ਗਿਆ ਕਾਂਸੀ ਵਿੱਚ ਜੇ ਮਰ ਗਏ ਅਤੇ ਉਖਰ ਕੱਲਰ ਵਾਲੀ ਧਰਤੀ ਜਿੱਥੇ ਹੈ ਜਿੱਥੇ ਪੈਦਾ ਨਹੀਂ ਹੁੰਦੀ ਖੇਤੀ ਉਸ ਉਖਰ ਨਸਰਦਕ ਵਾਲੇ ਹਿਰਦੇ ਜਿਹੜੇ ਹੈ ਵਸਣ ਵਾਲੇ ਉਹਨਾਂ ਦੀ ਕੁਸੰਗ ਜਾ ਕੇ ਸੀ ਛੱਡਦਾ ਤਾਂ ਕੀ ਵਿਗੜ ਗਿਆ
ਰਾਮ ਹਿਰਦਾ ਜਾਓ ਹੋਈ
ਤੇ ਕਾਂਸੀ ਕਿਆ ਮਗਹਰ ਹੈ ਜਿੱਥੇ ਮਰ ਕੇ ਗਧਾ ਬਣਦਾ ਹੈ ਉਹ ਮਗਰ ਆ ਧਰਤੀ ਜਿਹੜੀ ਹੈ ਸਰਾਫ ਦਿੱਤਾ ਵਿਆਸ ਦਾ ਉਹ ਵੀ ਛਲ ਨਾਲ ਲਵਾਇਆ ਸੀ ਗਣੇਸ਼ ਨੇ ਕਹੋ ਗੁਰਗਾ ਸਿਰ ਸਭ ਕੋ ਜਾਣੈ ਮੂਆ ਕਬੀਰ ਰਮਤ ਸ੍ਰੀ ਰਾਮ ਹੈ ਉਹਦਾ ਸਰਾਫ ਕਿਵੇਂ ਲੱਗ ਸਕਦਾ ਸਾਨੂੰ? ਹਾਂਜੀ,
ਰਾਮ ਹਿਰਦਾ ਜੋ ਹੋ,
ਜੋ ਹਿਰਦੇ ਚ ਪਰਮੇਸ਼ੁਰ ਹੋਵੇ, ਕੋਈ ਸੰਸਾ ਨੀ, ਚਾਹੇ ਕੱਲਰ ਵਾਲੀ ਧਰਤੀ ਸਰੀਰ ਛੱਡ ਦੀਏ, ਚਾਹੇ ਕਾਂਸੀ ਜਾ ਕੇ ਛੱਡ ਦੀਏ, ਚਾਹੇ ਮਦਰ ਆ ਧਰਤੀ ਜਿੱਥੇ ਸਰਾਫੀ ਹੋਈ ਵਿਆਸ ਦੀ ਹੈ, ਉਸ ਧਰਤੀ ਜਿੱਥੇ ਮਰ ਕੇ ਗਦਾ ਬਣਨਾ ਸਰੀਰ ਛੱਡ ਦੀਏ, ਜਦੋਂ ਹਿਰਦੇ ਚ ਰਾਮ ਹੋਵੇ ਫਿਰ ਮੁਕਤ ਹੋਣ ਚ ਸੰਸਾ ਨੀ। ਜੇ ਪਰਮੇਸ਼ੁਰ ਭੁੱਲੀਏ ਫਿਰ ਕਾਂਸੀ ਚ ਵੀ ਪਾਣੀ ਮੁਨੀ ਮਰਿਆ ਹੋਇਆ ਪ੍ਰੇਤ ਬਣਿਆ ਸੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੂੰ ਜਾ ਕੇ ਇਸ ਨੂੰ ਮਰਦਾਨੇ ਤੋਂ ਸ਼ਬਦ ਕੀਰਤਨ ਕਰਾ ਕੇ ਮੁਕਤ ਕਰਾਇਆ ਸੀ। ਇਸ ਪ੍ਰਕਾਰ ਸਤਿਗੁਰੂ ਦੇ ਕੌਤਕ ਹਨ। ਰਾਮ ਹਿਰਦੇ ਜਦੋਂ ਹੋਵੇ ਤੇ ਫਿਰ ਕੀ ਹੈ, ਚਾਹੇ ਕਾਂਸੀ ਸਰੀਰ ਛੁੱਟ ਜੇ, ਚਾਹੇ ਮਗਰਾ ਧਰਤੀ ਸਰਾਫੀ ਦੀ ਧਰਤੀ ਛੁੱਟ ਜੇ, ਤੇ ਚਾਹੇ ਭਾਈ ਉਖੜ ਉਖੜ ਜਿੱਥੇ ਕੱਲਰ ਵਾਲੀ ਧਰਤੀ ਉਸ ਵਿੱਚ ਛੁੱਟ ਜੇ, ਕੋਈ ਹਰਜ ਨੀ, ਜਿੱਥੇ ਵੀ ਸਰੀਰ ਛੱਡ ਜੇ ਉੱਥੇ ਮੁਕਤ ਹੈ ਉਹ। ਜਦੋਂ ਹਿਰਦੇ ਚ ਪਰਮੇਸ਼ੁਰ ਹੋਵੇ,
ਇੰਦਰ ਲੋਕ ਸਿਵ ਲੋਕ ਕਹਿ ਜੈਬੂ।
ਹੇ ਕਬੀਰ ਸਾਹਿਬ ਜੀ, ਤੁਸੀਂ ਕਾਂਸੀ ਨੂੰ ਮੁਕਤੀ ਦਾ ਸਦਾ ਵਰਤ ਨੀ ਸਮਝਦੇ, ਤਾਂ ਕਬੀਰ ਜੀ ਕਹਿੰਦੇ ਭਜਨ ਤੋਂ ਬਿਨਾਂ ਸੁਣੋ ਘਾਟਾ ਹੀ ਘਾਟਾ ਹੈ।
ਇੰਦਰ ਲੋਕ ਸਿਵ ਲੋਕ ਕਹਿ ਜੈ।
ਜੇ ਭਾਈ ਇੰਦਰਪੁਰੀ ਚ ਬਈ ਕੋਈ ਚਲਿਆ ਜਾਵੇ, ਇੰਦਰਪੁਰੀ ਦੇ ਵਿੱਚ ਜਾ ਕੇ
ਸਿਵ ਲੋਕ
ਕਹਿ ਸ਼ਿਵ ਜੀ ਦੀ ਪੂਰੀ ਕੈਲਾਸ਼ ਪਰਬਤ ਵੀ ਚਲਿਆ ਜਾਵੇ, ਜੇ ਕਰਕੇ ਕੋਈ
ਪੁੱਛੇ ਤਪ ਕਰ ਬਾਹੁਰ ਐਬੂ।
ਪੁੱਛੇ ਤੁਛ ਜਿਨ੍ਹਾਂ ਦੇ ਤਪ ਕੀਤੇ ਹੋਏ ਹੈ, ਤੁਛ ਤਪ ਕਰਨ ਵਾਲੇ ਜਿਨ੍ਹਾਂ ਦੇ ਸਕਾਮੀ ਪੁਰਖ ਆ ਜਿਹੜੇ, ਉਹ ਬਾਹੁਰ ਫੇਰ ਮੁੜ ਕੇ ਜੂਨਾ ਚ ਆਉਂਦੇ, ਉਹ ਮੁਕਤ ਨਹੀਂ ਹੋ ਸਕਦੇ। ਕੈਲਾਸ਼ ਪਰਬਤ ਵੀ ਜਦੋਂ ਚਲੇ ਜਾਣਗੇ, ਜਦੋਂ ਕਾਲ ਕਰਕੇ ਕੈਲਾਸ਼ ਦਾ ਭਾਵ ਹੋ ਗਿਆ, ਸ਼ਿਵ ਜੀ ਦੀ ਉਮਰ ਪੂਰੀ ਹੋ ਗਈ, ਫਿਰ ਉਹਨਾਂ ਨੂੰ ਵੀ ਆਉਣਾ ਪਊਗਾ। ਇਸੇ ਪ੍ਰਕਾਰ ਇੰਦਰਪੁਰੀ ਜਾ ਕੇ 14 ਇੰਦਰ ਬਨਾਸ਼ ਕਾਲ ਹੈ, ਤੇ ਬ੍ਰਹਮੇ ਦਾ ਇੱਕ ਦਿਵਸ ਵਿਹਾਵਾ ਹੈ, ਬ੍ਰਹਮੇ ਦੇ ਇੱਕ ਦਿਨ 14 ਇੰਦਰ ਰਾਜ ਕਰਕੇ ਮੁੱਕ ਜਾਂਦੇ ਹੈ। ਜਦੋਂ ਇੰਦਰ ਪਦਵੀ ਮੁੱਕ ਗਈ ਤੇ ਨਾਲ ਉਹਨਾਂ ਦਾ ਵੀ ਨਾਲ ਅਭਾਵ ਹੋ ਜਾਏਗਾ। ਜਦੋਂ ਬ੍ਰਹਮਾ ਦੇ ਇੱਕ ਦਿਨ 14 ਇੰਦਰ ਰਾਜ ਕਰਕੇ ਮੁੱਕ ਜਾਂਦੇ ਹੈ, ਉਸ ਪੁਰੀ ਨੇ ਇੰਦਰਪੁਰੀ ਕਿਹੜਾ ਅਚਲ ਰਹਿਣੀ ਹੈ, ਸ਼ਿਵਜੀ ਦੀ ਪੁਰੀ ਕਿਹੜਾ ਚੱਲ ਰਹਿਣੀ ਹੈ।
ਪੁੱਛੇ ਤਪ ਕਰ ਬਾਹੁਰ ਐਬੂ।
ਪੁੱਛੇ ਤੁਛ ਪੁਣੇ ਦੇ ਤਪ ਕਰਨ ਵਾਲੇ, ਦੇਵਤਿਆਂ ਦੀ ਉਪਾਸ਼ਨਾ ਕਰਨ ਵਾਲੇ ਨੂੰ ਬਾਹੁਰ ਹਾਈ ਨੂੰ ਔਂਕੜ ਹੈ, ਬਾਹੜੋ ਫੇਰ ਆਉਣਾ ਪਵੇਗਾ, ਉਹਨਾਂ ਨੂੰ ਮੁੜ ਕੇ ਜਨਮਾਂ ਚ ਆਉਣਾ ਪਵੇਗਾ, ਮੁਕਤ ਨਹੀਂ ਹੋ ਸਕਣਗੇ। ਮੁਕਤ ਕਰਨ ਵਾਲਾ ਪਰਮੇਸ਼ੁਰ ਦਾ ਨਾਮ ਹੀ ਹੈ, ਦੇਵਤੇ ਮੁਕਤ ਨਹੀਂ ਕਰ ਸਕਦੇ। ਇਹ ਬਾਹਰ ਜੇ ਮੁਕਤ ਪਾਠ ਹੋਵੇ, ਹਾਹਾ ਮੁਕਤਾ ਹੋਵੇ, ਤਾਂ ਬਾਹਰ ਸੰਸਾਰ ਚ ਹੀ ਆਉਣਾ ਪਊ, ਮੁਕਤ ਵਾਲੇ ਥਾਂ ਨੂੰ ਛੱਡ ਕੇ। ਪਰ ਬਾਹਰ ਹਾਹੀ ਨੂੰ ਔਂਕੜ ਹੋਇਆ ਨਾ, ਔਂਕੜ ਹੈ ਸਾਰਿਆਂ ਦੇ, ਬਾਹੜੋ ਫੇਰ ਆਉਣਾ ਪਵੇਗਾ ਦੁਬਾਰਾ।
ਮੰਗੋ ਕਿਸ ਥਿਰ ਨਾਹੀ।
ਕਬੀਰ ਕੁਛ ਮੰਗ ਲੈ, ਕਹਿ ਵੀਰ ਸਾਹਿਬ ਕਹਿੰਦੇ ਅਸੀਂ ਕਿਹੜੀ ਚੀਜ਼ ਮੰਗੀਏ, ਕੋਈ ਚੱਲ ਰਹਿਣ ਵਾਲੀ ਨਹੀਂ ਹੈ।
ਰਾਮ ਨਾਮ ਰੱਖ ਮਨ ਮਾਹੀ।
ਹੇ ਮੇਰੇ ਪਿਆਰੇ ਮਨ, ਹੇ ਗੁਰਸਿੱਖੋ, ਹੇ ਸੰਤ ਭਗਤੋ, ਚੇਤੇ ਕਰੋ, ਰਾਮ ਦੇ ਨਾਮ ਨੂੰ ਮਨ ਚ ਰੱਖੋ, ਇਹ ਚੱਲ ਰਹਿਣ ਵਾਲੀ ਚੀਜ਼ ਹੈ।
ਰਹਾਉ ਸੋਭਾ ਰਾਜ ਵਿਵੈ ਵਡਿਆਈ।
ਜਿਹੜੀ ਰਾਜ ਦੀ ਸੋਭਾ ਪ੍ਰਾਪਤ ਹੋਣੀ ਹੈ, ਹਕੂਮਤ ਪ੍ਰਾਪਤ ਹੋ ਜਾਣੀ, ਰਾਜੇ ਬਣ ਜਾਣਾ, ਇਹ ਰਾਜ ਦੀ ਸੋਭਾ ਪਾ ਲੈਣੀ ਹੈ ਜਿਹੜੀ ਅੱਗੇ
ਵਿਵੈ ਵਡਿਆਈ,
ਅਤੇ ਭਭੂਤੀ ਵਾਲੀ ਸ਼ਾਹੂਕਾਰ ਬਣ ਜਾਣਾ। ਭਭੂਤੀ ਦੀ ਜਿਹੜੀ ਵਡਿਆਈ ਹੈ, ਇਹਦੇ ਕੋਲ ਇੰਨੇ ਕਰੋੜ ਹੈ, ਇੰਨੇ ਲੱਖ ਹੈ ਇਹਦੇ ਪਾਸ, ਇਹ ਭਭੂਤੀ ਦੀ ਜਿਹੜੀ ਵਡਿਆਈ ਹੈ ਮਾਇਆ ਛਾਇਆ ਦੀ।
ਅੰਤ ਨਾ ਕਾਹੂ ਸੰਗ ਸਹਾਈ।
ਅੰਤ ਦੇ ਵੇਲੇ ਨਾ ਤਾਂ ਕਿਸੇ ਦੇ ਸਾਥ ਜਾਂਦੀ ਹੈ, ਤੇ ਨਾ ਕਿਸੇ ਦੀ ਸਹਾਇਤਾ ਕਰਦੀ ਹੈ ਪਰਲੋਕ ਵਿੱਚ।
ਪੁੱਤਰ ਕਲੱਤਰ ਲਕਸ਼ਮੀ ਮਾਇਆ।
ਜਿਹੜੇ ਪੁੱਤਰ ਨਰਕ ਤੋਂ ਰੱਖਿਆ ਕਰਨ ਵਾਲੇ ਮੰਨੇ, ਕਹਿੰਦੇ ਮਰਨ ਲੱਗੇ ਤੋਂ ਪੁੱਤ ਤੋਂ ਪਾਣੀ ਪੁਆਓ ਮੂੰਹ ਚ, ਪੁੱਤਰ ਤੇ ਕਲੱਤਰ ਇਸਤਰੀ ਆਦਿਕ।
ਲਕਸ਼ਮੀ ਮਾਇਆ,
ਲਕਸ਼ਮੀ ਜਿਹੜੀ ਛਲ ਰੂਪ ਹੈ, ਅਤੇ ਲਕਸ਼ਮੀ ਜੋ ਘਰ ਦੀ ਇਸਤਰੀ ਹੈ, ਤੇ ਪੁੱਤਰ ਦੀ ਕਲੱਤਰ ਇਸਤਰੀ ਨੂੰ ਆਦਿਕ, ਤੇ ਪੁੱਤਰ ਆਦਿਕ, ਤੇ ਲਕਸ਼ਮੀ ਆਪਦੇ ਘਰ ਵਾਲੀ ਭਾਗਾਂ ਵਾਲੀ, ਤੇ ਮਾਇਆ ਸਭ ਛਲ ਰੂਪ ਹੀ ਹੈ, ਪਦਾਰਥ ਜਿੰਨੇ ਰੋਕੜੀ।
ਇਨ ਤੇ ਕਹੋ ਕਵਨੈ ਸੁਖ ਪਾਇਆ।
ਇਹਨਾਂ ਦੀ ਸੰਗਤ ਕਰਕੇ ਕਹੋ ਤਾਂ ਭਾਈ, ਕਿਸ ਪੁਰਖ ਨੂੰ ਸੁਖ ਪਾਉਣਾ ਕੀਤਾ ਹੈ, ਕਹੋ ਹਾਹੀ ਨੂੰ ਹੋ ਰਿਹਾ ਜੀ, ਕਹੋ ਹੋ ਹੈ, ਕਹੋ ਹਾਹੀ ਨੂੰ ਕੀ ਹੈ, ਇੱਕੋ ਹੀ ਇਨ ਤੇ ਕਹੋ, ਫਿਰ ਪੜੋ। ਇਹ ਤੋਂ ਕਹੋ ਦੱਸ ਭਾਈ ਕਿਸ ਕਿਸਮ ਸੁਖ ਪਾਇਆ। ਕਹੋ ਤਾਂ ਹੋਵੇ ਨਾ ਜੇ ਦੋਹਾਏ ਹੋਣ ਜਾਂ ਹੋੜਾ ਹੋਵੇ ਕਹੋ ਹੋਵੇ। ਸੋ ਇਨ ਤੇ ਕਹੋ ਕਹਿਣਾ ਕਰ ਕਿਸਮ ਸੁਖ ਪਾਉਣਾ ਕੀਤਾ ਕਿਸਮ ਸੁਖ ਨੀ ਪਾਇਆ।
ਕਹਿਤ ਕਬੀਰ ਅਵਰ ਨਹੀਂ ਕੰਮ।
ਕਬੀਰ ਸਾਹਿਬ ਜੀ ਕਹਿੰਦੇ ਹਨ ਅਸੀਂ ਤਾਂ ਹੋਰ ਕੋਈ ਕਾਮਨਾ ਹੀ ਨੀ ਕਰਦੇ, ਅਸੀਂ ਤਾਂ ਹੋਰ ਕੰਮ ਹੀ ਨੀ ਕਰਨਾ ਚਾਹੁੰਦੇ ਇਹੋ ਜਿਹਾ ਜਿਹੜਾ ਸੰਸਾਰ ਦੇ ਵਿੱਚ ਲਿਆਉਣ ਵਾਲੀ ਕਾਮਨਾ ਵਾਲਾ ਹੋਵੇ।
ਹਮਰਾ ਮਨ ਧਨ ਰਾਮ ਕੋ ਨਾਮ।
ਸਾਡੇ ਮਨ ਜਿੱਦਾਂ ਭਾਈ ਧਨ ਰੋਕੜੀ ਵੀ ਤੇ ਦੌਲਤ ਵੀ ਸਭ ਰਾਮ ਦਾ ਨਾਮ ਹੀ ਹੈ ਸਭ ਕੁਝ।
ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਰਾਗਮਈ ਸ਼ਬਦ ਹੋਰ ਕਬੀਰ ਸਾਹਿਬ ਜੀ ਕੋ ਉਚਾਰਦੇ ਹਨ ਹੇ ਭਾਈ ਰਾਮ ਜੋ ਰਮਿਆ ਹੋਇਆ ਪਰਮੇਸ਼ਰ ਹੈ ਉਹ ਸਿਮਰਨੇ ਯੋਗ ਹੈ, ਜਿਨ੍ਹਾਂ ਜਿਨ੍ਹਾਂ ਨੂੰ ਸਿਮਰਿਆ ਹੈ ਉਹ ਰਾਮ ਦਾ ਰੂਪ ਹੋ ਗਏ ਹੈ। ਇਉਂ ਮਨ ਕਰਕੇ ਰਾਮ ਨੂੰ ਸਿਮਰ, ਬਾਣੀ ਕਰਕੇ ਚੇਤੇ ਕਰ, ਸਰੀਰ ਰੋਮ ਰੋਮ ਕਰਕੇ ਸਿਮਰਨੇ ਯੋਗ ਜੋ ਰਾਮ ਦਾ ਸਿਮਰਨ ਹੈ, ਗੁਰਾਂ ਦੀ ਸੰਗਤ ਕਰਕੇ ਰਵੇ ਹੋਏ ਰਾਮ ਦਾ ਸਿਮਰਨ ਕਰ ਹੇ ਭਾਈ।
ਰਾਮ ਨਾਮ ਸਿਮਰਨ ਬਿਨ,
ਜਿਨ੍ਹਾਂ ਨੇ ਰਾਮ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਬਿਨਾਂ ਗੁਜ਼ਾਰ ਕੇ ਸਮਾਂ, ਅਧਕ ਤੋਂ ਅਧਕ ਜਿਹੜੇ ਵੱਡੇ ਹੋ ਗਏ ਨਾ ਉਹ ਸਭ ਡੁੱਬ ਗਏ ਸੰਸਾਰ ਸਮੁੰਦਰ ਚ, ਮੁਕਤ ਨੀ ਕੋਈ ਹੋਇਆ। ਵੱਡੇ ਤੋਂ ਵਡਿਆਈਆਂ ਵਾਲੇ ਕਹੋ, ਅਧਕ ਤੋਂ ਅਧਕ ਕਹਾਉਣ ਵਾਲੇ ਸਭ ਕਾਲ ਰੂਪੀ ਨਦੀ ਚ ਡੁੱਬਦੇ ਹੀ ਵੇਖੀ ਦੇ ਆਪਣੀ ਇਸਤਰੀ ਹੈ ਪੁੱਤਰ ਹੈ ਦੇਹ ਹੈ ਸਰੀਰ ਹੈ ਘਰ ਆਦਿਕ ਹੈ ਸੰਪਤ ਹਾਥੀ ਘੋੜੇ ਗਊਆਂ ਮੱਝਾਂ ਆਦਿਕ ਹਨ ਇਹ ਸੁਖਦਾਇਕ ਜਿਹੜੀਆਂ ਮੰਨੀਆਂ ਹਨ। ਹੇ ਭਾਈ ਇਹਨਾਂ ਵਿੱਚ ਕੋਈ ਪਦਾਰਥ ਤੇਰਾ ਨਹੀਂ ਹੈ।
ਕਾਲ ਅਵਦ ਆਈ,
ਜਿਸ ਵਕਤ ਅਵਦ ਉਮਰ ਦਾ ਕਾਲ ਆਈ, ਜਦੋਂ ਉਮਰ ਦਾ ਕਾਲ ਆ ਗਿਆ ਉਦੋਂ ਇਹਨਾਂ ਚ ਤੇਰਾ ਕੋਈ ਨੀ ਹੈ। ਅਵਧ ਹੱਦ ਆ ਗਈ ਜਦੋਂ ਸਮੇਂ ਦੀ, ਕਾਲ ਦਾ ਸਮਾਂ ਆ ਗਿਆ। ਕਾਲ ਦੀ ਫਾਹੀ ਕਹੀ ਜੀ ਅਵਧ ਜਿਹੜੀ ਨਾਸ ਨੀ ਕੀਤੀ ਜਾ ਸਕਦੀ, ਐਸੀ ਕਾਲ ਦੀ ਫਾਹੀ ਜਦੋਂ ਆ ਜਾਏਗੀ, ਅਵਧ ਕਿਸੇ ਤੋਂ ਵੱਧ ਕੱਟੀ ਨੀ ਜਾਂਦੀ, ਐਸੀ ਕਾਲ ਦੀ ਫਾਹੀ ਆ ਕੇ ਆਵੇਗੀ। ਸੋ ਅਵਧ ਜੋ ਵਧਣ ਤੋਂ ਰਹਿ ਤਾਂ ਕਾਲ ਦੀ ਫਾਸੀ, ਐਸੋ ਨਾ ਕਹਿ ਜੋ ਕੋਊ ਸੋ ਦਾਵਰੇ ਜਾਂ ਉਪਾਵ ਸੋ ਘਾ ਬਚਈਏ, ਜਾਂ ਤੂੰ ਛੁੱਟੀਏ ਮੂਡ ਕਹੂੰ ਹੱਸ ਤਾਂ ਕਿ ਨਾ ਕਿਉਂ ਸਰਣਾ ਗੱਜ ਜਾਈਏ। ਇਹੋ ਜਿਹਾ ਦਾਅ ਨੀ ਕੋਈ ਕਰਕੇ ਗਿਆ, ਸਾਰੇ ਇਸ ਕਾਲ ਦੇ ਦਾਅ ਵਿਚ ਸਭ ਫਸ ਗਏ ਹਨ। ਇਉਂ ਨਾਸ ਤੋਂ ਰਹਿਰ ਜਦੋਂ ਕਾਲ ਦੀ ਫਾਹੀ ਆ ਕੇ ਬੰਧਨ ਤੋਂ ਰਹਿਰ ਬੱਝੀ ਨੀ ਜਾਂਦੀ, ਇਹ ਕਾਲ ਦੀ ਫਾਹੀ ਨੂੰ ਕੈਦ ਨੀ ਕੀਤਾ ਜਾ ਸਕਦਾ। ਰਾਵਣ ਵਰਗਿਆਂ ਕਹਿੰਦੇ ਧਰਮ ਰਾਜਾ ਨੂੰ ਕੈਦੀ ਕਰ ਲਿਆ ਸੀ, ਪਰ ਕਾਲ ਫੇਰ ਵੀ ਬੰਨਣ ਤੋਂ ਰਹਿਤ ਸੀ, ਕਾਲ ਨੇ ਆ ਕੇ ਪਕੜੀ ਲਿਆ। ਬਾਅਦ ਕੱਟਣ ਤੋਂ ਰਹਿ ਜੋ ਨਾਸ ਤੋਂ ਰਹਿਤ ਕਾਲ ਦੀ ਫਾਹੀ ਹੈ, ਜਦੋਂ ਉਮਰ ਦੇ ਹੱਦ ਰੂਪੀ ਕਾਲ ਹੱਦ ਰੂਪ ਉਮਰ ਦੀ ਜਦੋਂ ਅਵਧ ਹੱਦ ਆ ਗਈ ਤੇ ਉਸ ਵੇਲੇ ਕਾਲ ਨਾ ਚਿੰਬੜਨਾ ਹੈ। ਦੇਖੋ ਪਰਮੇਸ਼ੁਰ ਦੇ ਭਜਨ ਕਰਕੇ ਬੜੇ ਬੜੇ ਵਕਾਰੀ ਵੀ ਮੁਕਤ ਹੋ ਗਏ। ਅਜਾਮਲ ਜਿਹੜਾ ਵੇਸਵਾ ਨੂੰ ਮੱਲਣ ਵਾਲਾ ਸੀ, ਜਿਸ ਨੇ ਅਜਾਮਲ ਪਾਪੀ ਹੋ ਕੇ ਜਾਇ ਕਲਾਪ ਕਨੀ ਦੇ ਰਹੇ, ਗੁਰ ਕੇ ਬੇਮੁਖ ਹੋ ਕੇ ਪਾਪ ਕਮਾਵੇ ਦੁਰਮਤ ਰਹੇ, ਇਹ ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਰਹੇ, ਪੁੱਤਰੋ ਪੰਨਾ ਸਤਵਾਂ ਨਾਮ ਧਰਮ ਨੂੰ ਚਿੱਤੋਂ ਮਹਿਆ, ਗੁਰੂ ਦੁਆਰੇ ਹੋ ਕੇ ਗੁਰਮੁਖ ਨਾਮ ਨਾਰਾਇਣ ਕਹਿਆ, ਨਾਮ ਲਏ ਦੁਖ ਡੇਰਾ ਟਹਿਆ। ਇਸ ਪ੍ਰਕਾਰ ਸਾਧ ਸੰਗਤ ਜੀ ਅਜਾਮਲ ਪਾਪੀ ਨੂੰ ਅਜਾ ਮਨ ਉਹਦੇ ਕਹੇ ਇੱਕ ਵਾਰ ਅੰਤ ਦੇ ਵੇਲੇ ਪੁੱਤਰ ਦੇ ਬਹਾਨੇ ਮਾਰਨ ਨੂੰ ਚੇਤੇ ਕੀਤਾ। ਅੰਤਰਜਾਮੀ ਨੇ ਡਰਦੇ ਜਮਾਂ ਤੋਂ ਸਮਝ ਲਿਆ ਕਿ ਸਾਨੂੰ ਚੇਤੇ ਕਰਦਾ, ਅਜਾ ਮਲ ਨੂੰ ਬਖਸ਼ ਲਿਆ, ਜਮ ਦੂਤਾਂ ਨੂੰ ਮਾਰ ਕੇ ਦੂਰ ਕਰ ਦਿੱਤਾ, ਬੈਕੁੰਠ ਚ ਵਾਸਾ ਦੇ ਦਿੱਤਾ। ਅਜਾ ਮਲ ਕੋ ਅੰਤ ਕਾਲ ਮੇ ਨਾਰਾਇਣ ਸੁਧ ਆਈ, ਜਾਂਗਤ ਕੋ ਜੁਗੀਸ਼ਰ ਵਾਂਸ਼ਤ ਸੋਗਤ ਸ਼ਿਨਮੈ ਪਾਈ। ਜਿਹਨੂੰ ਬੜੇ ਬੜੇ ਜੋਗੀਆਂ ਦੇ ਰਾਜੇ ਵੀ ਤਰਸਦੇ ਹੈ, ਉਹ ਮੁਕਤ ਝਾਟੀ ਪਾਲੀ ਮਹਾਰਾਜ ਦੇ ਨਾਮ ਨਾਲ ਅਜਾਮਲ ਨੇ।
ਗਾਜ
ਹਾਥੀ ਜਿਹੜਾ ਸੀ, ਇਹ ਦੋ ਗੰਧਰਵ ਦੇ ਪੁੱਤਰ ਸਨ, ਹਾਥੀ ਤੇ ਤੰਦੂਆ। ਇਹ ਜਿਹੜਾ ਵੱਡਾ ਭਰਾ ਸੀ ਹਾਥੀ, ਜਿਹੜਾ ਜੂਨ ਚ ਪਿਆ ਸੀ, ਇਸ ਨੂੰ ਸਾਰਾ ਹੀ ਪਦਾਰਥ ਆਪਦੇ ਛੋਟੇ ਭਰਾ ਦਾ ਸਾਂਭ ਲਿਆ ਤੇ ਦਿੱਤਾ ਨਾ ਛੋਟੇ ਭਰਾ ਨੂੰ ਹਿੱਸਾ। ਇਹ ਛੋਟੇ ਭਰਾ ਦੇ ਅੰਦਰ ਵੀ ਵਾਕ ਸਦ ਸਿੱਧ ਸੀ, ਇਹ ਕਹਿਣ ਲੱਗਾ ਚੰਗਾ ਜਾ ਹਾਥੀ ਦੀ ਜੂਨ ਪਾਓ ਧਰਨਾ ਤੇਰੇ ਕਬਜ਼ੇ ਆਵੇ। ਇਹ ਹਾਥੀ ਬਣ ਲੱਗਾ ਕਹਿੰਦਾ ਮੈਂ ਵੀ ਸ਼ਰਾਫ ਦਿੰਦਾ ਤੂੰ ਤੰਦੂਆ ਬਣ। ਕਹਿੰਦਾ ਤੰਦੂਆ ਬਣ ਕੇ ਵੀ ਤੈਨੂੰ ਪਕੜੂੰਗਾ। ਇਸ ਪ੍ਰਕਾਰ ਸਾਹਿਬ ਸੰਗਤ ਜੀ ਇਹ ਪਤਨ ਕਰਮ ਕੀਤਾ ਸੀ ਹਾਥੀ ਨੇ ਪਿਛਲੇ ਜਨਮ ਚ ਆਪਦੇ ਭਰਾ ਦੀ ਜਿਹੜੀ ਮਾਲਕੀ ਸੀ ਸਾਰੀ ਸਾਂਭ ਲਈ ਸੀ ਅਤੇ ਉਹ ਸ਼ਰਾਫ ਕਰਕੇ ਗੰਧਰਵ ਦੇ ਪੁੱਤਰ ਦੇ ਕਰਕੇ ਹਾਥੀ ਬਣਿਆ ਸੀ ਤੇ ਉਹ ਇਹਦੇ ਸ਼ਰਾਫ ਕਰਕੇ ਤੰਦੂਆ ਬਣਿਆ ਸੀ। ਆਪੋ ਵਿੱਚ ਹਰੀਹਰ ਖੇਤਰ ਚ ਵੈਰ ਸੀ। ਉਸ ਵੇਲੇ ਮਹਾਰਾਜ ਜੀ ਨੇ ਜਦੋਂ ਔਕੜ ਵੇਲੇ ਚੇਤੇ ਕੀਤਾ ਉਸ ਵੇਲੇ ਕਰ ਧਰੇ ਚੱਕਰ ਬੈਕੁੰਠ ਦੇ ਆਏ ਗਾਜ ਹਸੀ ਕੇ ਪ੍ਰਾਣ ਉਵਾਰੀ ਵਾਲੇ। ਇਸ ਪ੍ਰਕਾਰ ਜਾਂ ਹੋਰ ਸਾਖੀ ਹੈ ਚੰਦਰਕ ਮੁਨੀ ਤਪ ਕਰਦਾ ਸੀ ਬੈਠਾ ਹਰੀਹਰ ਖੇਤਰ ਦੇ ਉੱਤੇ। ਇੱਥੇ ਇਹਨਾਂ ਦੀ ਕੋਈ ਥੋੜੀ ਜਿਹੀ ਬੇਲਾਂ ਲਾਈਆਂ ਸੀ ਭਾਜੀ ਵਾਸਤੇ ਅਤੇ ਇਹ ਰਾਜਾ ਹਾਥੀ ਤੇ ਚੜਿਆ ਹੋਇਆ ਇਹਨਾਂ ਦੀਆਂ ਬੇਲਾਂ ਦੇ ਬੀਜ ਦੀ ਲੰਘਿਆ ਬਗੀਚੀ ਬੀਜ ਦੀ ਤੇ ਜਿਸ ਵੇਲੇ ਵੇਖਿਆ ਸੰਤਾਂ ਨੇ ਸਾਰੇ ਫਲ ਤੋੜ ਦਿੱਤੇ ਹਾਥੀ ਦੇ ਪੈਰਾਂ ਦੇ ਨਾਲ ਕੁਛ ਭੰਗਤੇ ਬਗੀਚੇ। ਉਹ ਬੜਾ ਹੰਕਾਰ ਨਾਲ ਰਾਜਾ ਆ ਰਿਹਾ। ਸੰਤ ਕਹਿਣ ਲੱਗਾ ਚੰਦਰਕ ਮੁਨੀ ਕਹਿੰਦੇ ਤੂੰ ਮੇਰੀ ਇਹ ਲਤਾੜ ਦਿੱਤੀ ਹੈ ਬਗੀਚੀ। ਕਹਿੰਦਾ ਰਾਜੇ ਦਾ ਹਾਥੀ ਹੁੰਦਾ ਐਵੇਂ ਆ ਸਕਦਾ? ਕਹਿੰਦਾ ਚੰਗਾ ਹਾਥੀ ਦੀ ਜੂਨ ਨੂੰ ਪ੍ਰਾਪਤ ਹੋ। ਇਹ ਜਦੋਂ ਕਿਹਾ ਸ਼ਰਾਫ ਦੇ ਦਿੱਤਾ ਰਾਜੇ ਨੂੰ ਚੰਦਰਕ ਮੁਨੀ ਨੇ ਉਹ ਹਾਥੀ ਦੀ ਜੂਨ ਨੂੰ ਪ੍ਰਾਪਤ ਹੋਇਆ। ਫਿਰ ਇਹਦਾ ਛੋਟਾ ਭਾਈ ਸੀ ਜਿਹੜਾ ਰਾਜੇ ਦਾ ਉਹ ਚੰਦਰਕ ਮੁਨੀ ਇਸ਼ਨਾਨ ਕਰਨ ਲੱਗਾ ਜਦੋਂ ਹਰੀਹਰ ਖੇਤਰ ਚ ਉਹਦੇ ਮਾਰ ਕੇ ਚੁੱਭੀ ਉਹਦੇ ਪੈਰ ਨੂੰ ਫੜ ਲਿਆ ਇਸਨੇ। ਇਹ ਕਹਿੰਦਾ ਗ੍ਰਾਹਗੀਰ ਬਈ ਤੰਦੂਏ ਨੇ ਮੈਨੂੰ ਫੜ ਲਿਆ। ਚੰਦਰਕ ਮੁਨੀ ਕਹਿੰਦਾ ਉਹ ਬਾਹਰ ਨਿਕਲ ਕਹਿੰਦਾ ਤੰਦੂਆ ਨੀ ਮੈਂ। ਕਹਿੰਦਾ ਚੰਗਾ ਤੰਦੂਆ ਹੀ ਬਣ। ਇਉਂ ਇਹ ਦੋ ਸ਼ਰਾਫ ਸਨ ਉਹਨਾਂ ਸ਼ਰਾਫਾਂ ਕਰਕੇ ਬਣੇ ਸੀ। ਇਸ ਪ੍ਰਕਾਰ ਪਤਨ ਕਰਮ ਕੀਤੇ ਸੀ ਇਹ ਅਜਾ ਵਾਲ ਗਜ ਹਾਥੀ ਨੇ
ਗਨਕਾ
ਅਤੇ ਬੇਸਵਾ ਨੂੰ ਜਿਸ ਪ੍ਰਕਾਰ ਬੇਸਵਾ ਦੇ ਪੇਸ਼ੇ ਦਾ ਕੰਮ ਹੁੰਦਾ ਹੈ ਗਨਕਾ ਪਾਪਣ ਹੋ ਕੇ ਪਾਪਾਂ ਦਾ ਗਲ ਹਾਰ ਪਰੋਤਾ
ਕਰਮ
ਇਹ ਭੈੜੇ ਕਰਮ ਪਤਨ ਗਿਰਾਵਟ ਵਾਲੇ ਕਰਮ ਕਰਦੇ ਰਹੇ
ਉੱਤਰ ਪਾਰ ਪਰੇ
ਇਹ ਵੀ ਸੰਸਾਰ ਸੁੰਦ ਤੋਂ ਪਾਰ ਉੱਤਰ ਕੇ ਪੈ ਗਏ ਮੁਕਤ ਰੂਪੀ ਕਿਨਾਰੇ ਤੇ ਪਰਮੇਸ਼ਰ ਦਾ ਨਾਮ ਲੈਣੇ ਕਰਕੇ ਬੇਸਵਾ ਨੇ ਲਿਵ ਲਾ ਗਈ ਤੇ ਤੋਤੇ ਉਹਨੇ ਤੁਪੜਾਵੇ ਕਰੇ ਸੋਤਾ ਪਤ ਉਧਾਰਨ ਰਾਮ ਨਾਮ ਦਰਮਦ ਪਾਪ ਕਲੇਵ ਧੋਟਾ। ਮਹਾਰਾਜ ਸਾਹਿਬ ਦਾ ਨਾਮ ਪਾਪੀਆਂ ਦਾ ਉਧਾਰ ਕਰਨ ਵਾਲਾ। ਖੋਟੀ ਮਤ ਵੀ ਬੇਸਵਾ ਦੀ ਹਟਾ ਦਿੱਤੀ। ਪਾਪ ਵੀ ਸਰੀਰ ਦੇ ਧੋਤੇ ਅਗਲੇ ਵਾਸਤੇ ਜੀਵਨ ਸ਼ੁੱਧ ਕਰ ਦਿੱਤਾ। ਇਉਂ ਨਾਮ ਨਾਲ ਬੇਸਵਾ ਵੀ ਮੁਕਤ ਹੋ ਗਈ ਸੀ ਕੁਕਰਮਾਂ ਨੂੰ ਛੱਡ ਕਰਕੇ। ਇਸ ਪ੍ਰਕਾਰ ਰਾਮ ਦਾ ਨਾਮ ਲੈ ਕੇ ਵੀ ਸੰਸਾਰ ਸੁਣ ਤੋਂ ਪਾਰ ਪੈ ਗਏ ਮੁਕਤ ਹੋ ਗਏ।
ਸੂਕਰ ਕੂਕਰ ਜੂਨ ਭਰਮੇ
ਇਹ ਜੀ ਤੁਸੀਂ ਸੂਰਾਂ ਦੀ ਜੂਨ ਚ ਕਈ ਵਾਰੀ ਭਰਮਦੇ ਆਏ ਹੋ। ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਬਲ ਬਲ ਉਤਾਰੈ। ਪੁੱਤਾਂ ਦੀ ਵਾਸ਼ਨਾ ਨਾਲ ਮਰ ਗਏ ਸੂਰਾਂ ਦੀਆਂ ਜੂਨਾਂ ਚ ਪੈਂਦੇ ਰਹੇ ਤੇ ਕੁੱਤਿਆਂ ਦੀਆਂ ਜੂਨਾਂ ਚ ਪੈਂਦੇ ਰਹੇ। ਲੋਭੀ ਬਣ ਕੇ ਲੋਕਾਂ ਦੇ ਕਰਨਾਂ ਨੂੰ ਖਾਂਦੇ ਰਹੇ। ਇਸ ਪ੍ਰਕਾਰ ਕੁੱਤਿਆਂ ਦੀ ਸੂਕਰ ਕੂਕਰ ਇਹਨਾਂ ਜੂਨਾਂ ਚ ਭਰਮਦੇ ਆਏ ਹੋ ਅਤੇ ਹੁਣ ਮਨੁੱਖਾਂ ਦੇ ਮਿਲਿਆ ਹੈ। ਹੁਣ ਵੀ ਤੁਹਾਨੂੰ ਲੱਗਿਆ ਨੀ ਆਉਂਦੀ ਕਿ ਫੇਰ ਕਿਹੜੀਆਂ ਜੂਨਾਂ ਚ ਭਰਮਾਂਗੇ? ਪਰਮੇਸ਼ਰ ਦਾ ਭਜਨ ਕਰਕੇ ਆਪਦਾ ਜੀਵਨ ਭਲਾ ਕਰ ਲਈਏ।
ਰਾਮ ਨਾਮ ਛੱਡ ਅੰਮ੍ਰਿਤ
ਵੇਖੋ ਭਾਈ ਰਾਮ ਦਾ ਨਾਮ ਅੰਮ੍ਰਿਤ ਛੱਡ ਦਿੱਤਾ ਤੁਸੀਂ। ਇਹ ਦਿਸ਼ਿਆਂ ਦੀ ਵਿਉ ਤਮਾਖੂ ਪੀਣਾ ਅਤੇ ਸ਼ਰਾਬ ਪੀਣੀ ਅਤੇ ਜਿਹੜੇ ਤਮਾਖੂ ਪੀਣ ਵਾਲੇ ਉਹਨਾਂ ਨੂੰ ਕੁੱਤਿਆਂ ਦਾ ਬਿਸ਼ਟਾ ਖਾਣ ਨੂੰ ਪ੍ਰਯੋਗ ਦਿੱਤਾ ਜਾਂਦਾ ਹੈ। ਇਹ ਧਰਮ ਵਿਜੇ ਮੁਖ ਸ਼ਾਸਤਰ ਦਸਵੇਂ ਪਾਤਸ਼ਾਹ ਲਿਖਿਆ ਹੈ। ਅਤੇ ਜਿਹੜੇ ਸ਼ਰਾਬ ਪੀਂਦੇ ਉਹਨੂੰ ਕੁੱਤਿਆਂ ਦਾ ਪਿਸ਼ਾਬ ਪਿਆਇਆ ਜਾਂਦਾ ਪ੍ਰਲੋਕ ਵਿੱਚ, ਇਹ ਦੰਡ ਮਿਲਦਾ ਹੈ। ਇਸ ਪ੍ਰਕਾਰ ਦੇ ਵਿਸ਼ਿਆਂ ਦੀ ਵਿਉ ਨੂੰ ਖਾਂਦੇ ਰਹਿੰਦੇ ਹੋ।
ਰਾਮ ਨਾਮ
ਛੱਡ ਕਾਹੇ ਵਿਖਾਈ
ਕਾਹੇ ਵਿਖਾਈ
ਇਸ ਵਾਸਤੇ ਵਿਸ਼ਿਆਂ ਦੀ ਵਿਉ ਖਾਧੀ ਇਹ ਭਾਈ ਰਾਮ ਨਾਮ ਅੰਮ੍ਰਿਤ ਨੂੰ ਛੱਡ ਕੇ।
ਤਾਜ ਭਰਮ ਕਰਮ ਵਿਦ ਨਿਖੇਦ
ਇਹ ਵਿਧੀ ਤੇ ਨਿਖੇਦ ਜਿਹੜੇ ਹੈ ਇਹਨਾਂ ਦੇ ਭਰਮ ਤੇ ਕਰਮਾਂ ਨੂੰ ਛੱਡਦੇ ਤੂੰ।
ਰਾਮ ਨਾਮ ਲੇ
ਰਾਮ ਦਾ ਨਾਮ ਸਨਮੁਖ ਹੋ ਕੇ ਵਿਧੀ ਪੱਖ ਜਿਹੜੇ ਸੱਜੇ ਪਾਸੇ ਦੇ ਮੰਨੇ ਆ ਪੁੰਨ ਸਕਾਮ ਕਰਮ ਤੇ ਨਿਖਿਧ ਕੰਮ ਜਿਹੜੇ ਖੱਬੇ ਪਾਸੇ ਦੇ ਮੰਨੇ ਪਾਪ, ਇਹਨਾਂ ਦੋਹਾਂ ਨੂੰ ਛੱਡ ਕੇ ਸਨਮੁਖ ਹੋ ਕੇ ਰਾਮ ਦੇ ਨਾਮ ਨੂੰ ਲੈਣਾ ਕਰ। ਜਾਂ ਨਿਖੇਧ ਕਰਮ ਜਿਹੜੇ ਬ੍ਰਹਮ ਹੱਤਿਆ ਦੇ ਕਰਨੀ ਇਹਨੂੰ ਛੱਡ ਕੇ ਵਿਧੀ ਪੱਖ ਵਾਲਾ ਕਮਾਈ ਹੈ ਰਾਮ ਦੇ ਨਾਮ ਦੀ, ਇਸ ਨੂੰ ਲੈਣਾ ਕਰ। ਜਿਹੜੇ ਭਰਮ ਵਹਿ ਮੈਂ ਹੋਰ ਛੱਡਦੇ
ਗੁਰ ਪ੍ਰਸਾਦ ਜਨ ਕਬੀਰ
ਸਾਹਿਬ ਕਬੀਰ ਜੀ ਕਹਿੰਦੇ ਨੇ ਗੁਰਾਂ ਦੀ ਕਿਰਪਾ ਕਰਕੇ ਤਜ ਬਾਵੇ ਦਾਨੇ ਵਕਾਰਾ ਸੱਜੇ ਖੱਬੇ ਜਿਹੜੇ ਵਕਾਰ ਹੈ ਨਾ ਸਾਰੇ ਪਾਪ ਤੇ ਪੁੰਨ ਛੱਡ ਕੇ ਦ੍ਰਿੜ ਰਾਮ ਨਾਮ ਨੂੰ ਗ੍ਰਹਿਣ ਕਰ ਲੈ ਗੁਰਪ੍ਰਸਾਦ
ਗੁਰਪ੍ਰਸਾਦ ਜਨ ਕਬੀਰ
ਕਬੀਰ ਸਾਹਿਬ ਜੀ ਭਗਤ ਕਹਿੰਦੇ ਨੇ ਗੁਰਾਂ ਦੀ ਕਿਰਪਾ ਕਰਕੇ
ਰਾਮ ਕਰ
ਸਨੇਹੀ ਰਾਮ ਨੂੰ ਆਪਣਾ ਸਨੇਹੀ ਪਿਆਰਾ ਬਣਾ ਲਾ ਇਹ ਭਾਗਾਂ ਵਾਲਿਆ ਜੇ ਤੇਰੇ ਚੰਗੇ ਕਰਮ ਹਨ ਮਹਾਰਾਜ ਦੇ ਨਾਮ ਦਾ ਪ੍ਰੇਮੀ ਬਣ ਹੋਰ ਸਾਰੇ ਕੁਕਰਮ ਛੱਡ ਦੇ ਫਿਰ ਮੁਕਤ ਹੋ ਜਾਏਗਾ
ਤਜ ਭਰਮ ਕਰਮ ਬਿਦ ਨਖੇਦ ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ